हर एरिया का, हर घर का एक यूनिक आउटलुक होता है। तो हम हमेशा समझते हैं कि अगर घर ब्रैम्पटन में हो, मिसिसागा में हो या ओकविल में हो, उधर कैसे जगह को थोड़ा डिफरेंट करा जा सके, घर की बताई जा सके एंड अगले लेवल पे ले जाया जा सके। तो मैं जैसे ब्रैम्पटन आपका होता है, वहां पे आप कुछ भी चीजें कर सकते हैं जो आपके घर को एकदम अलग कर सके। आप अगर सेम घर रेनोवेट करेंगे बाकी सारे घरों की तरह, एंड सारे घर अगर मार्केट पे सेम टाइम पे आएंगे, तो फिर इट्स ऑलवेज अबाउट द लोएस्ट कॉमन डिनोमिनेटर, सबसे सस्ता घर किसका होता है। लेकिन अगर आप थोड़ा सा घर को अलग करें, उस जगह के हिसाब से डिजाइन करें एंड थोड़ा सा बेटर कर दें, तो आपका घर स्टैंड आउट होता है एंड उसे बेचना थोड़ा आसान हो जाता है एंड थोड़े से बेटर प्राइस पे बिक जाता है। सो फॉर एन ईज ऑफ थॉट, ईज ऑफ माइंड एंड क्विक सेल, हम हमेशा रेकमेंड करते हैं हमारे पास जरूर आएं, देखें कि छोटी सुपरफिशियल चीजें या बड़ी रेनोवेशन के साथ हम आपके पोटेंशियल प्रॉपर्टी को किस तरह से बना सकते हैं एंड कितनी तेजी से बिकवा सकते हैं। सो वंस अगेन मैं सबको इन्वाइट करना चाहूंगा, एक बार आप हमारे पास आए, कोई भी घर के पास जाएं, कोई भी घर बेचना चाहें, कुछ भी करना चाहें, जरूर एक बार हमसे मिलें एंड हमसे मिनिमम आइडियाज लेकर जाएं अपने घर के लिए।
बहुत बहुत शुक्रिया जी, थैंक यू सो मच। मैं एक बार फिर दसना चाहूंगा कि जिथे गल आए लग्जरी दी, देन मायरॉन इज योर आंसर। तुसी घर चाहे रहने वास्ते चाहते हो कि जी अपना, क्योंकि होंदा की है कई बार असी सेल करते हैं उस वेले असी अपग्रेड करते हैं, बट वाइल वी आर लिविंग देयर इंजॉय द होम, अपना घर वधिया करना चाहते हो, खासकर बाथरूम और किचन। असी आई एम श्योर कई बार अपने कोल कुछ लोग ऐसे है जिन्हां कोल चार बेडरूम है, पांच बेडरूम है, छे होगा, अठ भी होणगे किसी कोल, लेकिन किचन एंड बाथरूम ये ऐसी चीजा ने असी रोजाना यूज करनिया ने। सो बेटर है कि योर किचन शुड हैव दैट वाव फैक्टर, द बाथरूम वाव फैक्टर, घर लग्जरी की गल आए, मायरॉन इज योर आंसर। जी विशेष जी बहुत बहुत शुक्रिया, फोन नंबर बस एक बार दे दो मायरॉन टाइलर स्टोन का।
एब्सोल्युटली सुरभी जी, सुरभी जी मायरॉन टाइलर स्टोन 9056089047, जरूर आइए एंड हमारे साथ एक एस्प्रेसो कॉफी पीजिए एंड एक बार थोड़े आइडिया लेकर जाइए। थैंक यू सो मच युद्धवीर जी, हैव अ ग्रेट डे अहेड।
थैंक यू सो मच सर, एंड वी विश यू ऑल द बेस्ट। थैंक यू सर।
थैंक यू।
गलबात साड़ी इसी तरह जारी रहेगी और कुछ होर खबरां तुहानू शेयर करांगे एक रिकॉर्डेड ब्रेक तो बाद। मंसूर चीमा जी, कमलजीत मिराज साहब, सारिया कॉल्स भी आंदे करांगे छोटी जी रिकॉर्डेड ब्रेक तो बाद।
यू आर लिसनिंग टू रेडियो वाई 24/7।
मैं तुहानू पहचानदा।
क्यों नहीं पहचानोगे, ए ओ तुने जो अकाउंट्स, मॉर्गेजेस, रेमिटेंसेस अते बिजनेस सॉल्यूशंस दी वड्डी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालों दे भरोसे दी मिसाल है।
आईसीआईसीआई बैंक कनाडा, इंडियन एट हार्ट एंड ग्लोबल इन रीच। ICICIbank.ca ते विजिट करो या आईसीआईसीआई बैंक ओटवा ते जरूर आओ।
दलेर, सिरड़ी, सूझवान अते अणथक अजिहे गुणा नाल लोक वकील ब्रिज मोहन दा वर्णन करदे हन।
क्रिमिनल लॉ, इमीग्रेशन केसेस अते कार एक्सीडेंट च लगियां सीरियस सट्टां लई इंसाफ तुहाडा निजी हक है, इस हक नूं गुआ ना दिओ। कॉल योर ओन लॉयर, जरूरिया फोन कॉल अवे।
इंग्लैंड तो वकालत पास, पंजाबियां दा मान ते मशहूर पिंड रायकोट दी शान, पिछले तीन दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रिज मोहन ऑफ ब्रिज मोहन एंड एसोसिएट्स। फोन 416-994-8989, 416-994-8989। वकील ब्रिज मोहन।
सोच रहे इस वीकेंड ब्रेकफास्ट कहाँ किया जाए? वेल लुक नो फर्दर, इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस, स्पेशल है वाई मीडिया लिसनर्स के लिए अमृतसरी कुल्चे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रांसन, कॉल देम नाउ एट 9054505959 पे, दैट इज 9054505959 पे।
स्कार्बरो दे विच साडी अखा दे पिछे एक अग है,
साडे टिड विच एक जुनून है,
ए साडे गवांडियां दे दिला विच है,
साडियां नर्सां दीयां अखां विच
अते साडे डॉक्टरां दे हत्थां विच
ए ओ है जो स्कार्बरो नू स्कार्बरो बनांदा है।
साडे हस्पतालां विच असी उस तों वध करदे हां जिन्ना किसे ने सोचिया सी, जिस दी कोई कल्पना भी नहीं कर सकदा,
पर ए कल्पना करन दा समां है कि असी होर की कर सकदे हां।
स्कार्बरो हेल्थ नेटवर्क विच शामिल होवो अते इकट्ठे
असी धैर्य नू महानता विच बदल सकदे हां।
lovescarborough.ca ते होर जानो, lovescarborough.ca ते दान करो।
इंसुलिन शुरू करने का विचार है? ट्रेसिवा प्रतिदिन एक बार वाली इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और ट्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछें कि क्या ट्रेसिवा आपके लिए सही है और nowready.ca पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा, पैटी के बदले क्रिस्पी हैश ब्राउन डाल दूं।
परफेक्ट।
प्याज टमाटर लेटस चलेंगे?
दौड़ेंगे, कुछ तीखा हो जाए।
स्पाइसी पेरी पेरी सॉस,
तीखी आलू टिक्की,
वन स्पाइसी पेरी पेरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, द ऑल न्यू स्पाइसी पेरी पेरी पोटेटो बारी बर्गर लिमिटेड टाइम के लिए सिर्फ 399 ओनली एट ANW।
इंटरनेशनल सुपरस्टार दलजीत दोसांझ लेके आ रहे ने टोरंटो च अपना पहला पंजाबी स्टेडियम शो। ज्वाइन करो दलजीत दोसांझ नू जो कि परफॉर्म करेंगे अपने सारे हिट गीत, ते नाल ही इतिहास रचन जा रहे ने एज अ फर्स्ट पंजाबी आर्टिस्ट जो कि लेके आ रहे ने सोलो टूर रॉजर्स सेंटर दे विच। दलजीत दोसांझ इल्यूमिनाटी टूर शनिवार जुलाई 13 नू रॉजर्स सेंटर दे विच। टिकट्स आर ऑन सेल नाउ एट livenation.com या फिर ticketmaster.ca तो टिकट ले सकते हो, मिस ना करो।
यू आर लिसनिंग टू WTOR 770 AM यंगस्टाउन टोरंटो।
अपने वखरे ते सुथरे लवाजमा दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
यह फार्मेसी ते छेती नाल कीता गया एक असेसमेंट है। यह 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इस दी लोड़ होवे। ontario.ca/yourhelp ते जाके उस सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ओंटेरियो सरकार वल्लों कीती गई है।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
रूज वैली मित्सुबिशी है ऑटोमेटिव होम ऑफ ड्राइवर्स इन स्कार्बरो एरिया। प्रोवाइड करते हैं बेस्ट सिलेक्शन ऑफ न्यू एंड प्रियोन्स व्हीकल्स, एक्सेप्शनल कार केयर एंड कस्टमर सर्विस विद अ स्माइल। तो अभी जाइए और मिलिए रूज वैली मित्सुबिशी के टीम से फॉर ऑल ऑफ योर न्यू एंड प्रियोन्स मित्सुबिशी नीड्स। विजिट रूज वैली मित्सुबिशी एट 11 ऑटोमॉल ड्राइव स्कार्बरो मेजर इंटरसेक्शन मॉर्निंगसाइड एवेन्यू एंड शेफर्ड एवेन्यू ईस्ट, या फिर कॉल करें इन्हें एट 416-287-2886 पे, दैट इज 416-287-2886 पे। रूज वैली मित्सुबिशी, ड्राइव योर एम्बिशन।
की जीवन बीमा खरीद रहे हो? ए तुहाडे वल्लों कीते जाण वाले सब तो महत्वपूर्ण वित्तीय फैसलों विचों एक है। यकीनी बनाओ कि तुहानू उही कवरेज मिल रही है जो तुहाडे अते तुहाडे परिवार लई सही है। जानो कि केड़े सवाल पुछने हन। ओंटारियो दीआं वित्तीय सेवावां बारे रेगुलेटर ਫਿਸਰਾ ਸਾਰੇ ਓਨਟਾਰੀਓ ਵਾਸੀਆਂ ਲਈ ਇੱਕ ਭਰੋਸੇਮੰਦ ਵਸੀਲਾ ਹੈ।
ਉਹ ਪ੍ਰੋਵਿੰਸ ਦੇ ਖਪਤਕਾਰਾਂ ਲਈ ਵਿੱਤੀ ਸੇਫਟੀ, ਫੇਅਰਨੈਸ ਅਤੇ ਚੋਣ ਵਾਸਤੇ ਸਮਰਪਿਤ ਹਨ।
ਵਧੇਰੇ ਜਾਣਕਾਰੀ ਲਈ FSRAO.CA।
ਕੀ ਤੁਸੀਂ ਵੀ ਲੱਭ ਰਹੇ ਹੋ ਬੈਸਟ ਲੀਗਲ ਐਡਵਾਈਸ ਜੋ ਕਿ ਤੁਹਾਡੇ ਰਾਈਟਸ ਲਈ ਲੜ ਸਕਣ? ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਸਭ ਤੋਂ ਜ਼ਿਆਦਾ ਰਿਕਮੈਂਡਡ ਅਤੇ ਐਕਸਪੀਰੀਅੰਸ ਲਾਇਰਸ ਦੀ ਫਰਮ ਹਨ। ਪ੍ਰਾਪਰਟੀ ਡਿਸਪਿਊਟ, ਕੰਟਰੈਕਟ ਡਿਸਪਿਊਟ, ਮਾਰਗੇਜ ਪ੍ਰੋਸੀਡਿੰਗ, ਕਿਸੇ ਵੀ ਤਰ੍ਹਾਂ ਦਾ ਸਿਵਲ ਲਿਟੀਗੇਸ਼ਨ ਮੈਟਰ, ਕ੍ਰਿਮੀਨਲ ਲਾਅ ਜਿਵੇਂ ਕਿ ਡੋਮੈਸਟਿਕ ਵਾਇਲੈਂਸ, ਬੇਲ ਹੇਅਰਿੰਗ, ਸੈਕਸੁਅਲ ਅਸੌਲਟ ਚਾਰਜਸ, ਡਰੰਕ ਡਰਾਈਵਿੰਗ ਜਾਂ ਫਿਰ ਫੈਮਿਲੀ ਲਾਅ, ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ ਟੇਲਰ ਮੇਡ ਸੋਲਿਊਸ਼ਨ ਅਤੇ ਪ੍ਰੋਫੈਸ਼ਨਲ ਐਡਵਾਈਸ। ਹੁਣੇ ਕੰਟੈਕਟ ਕਰੋ ਕੁਲਦੀਪ ਪੰਨੂ, ਬੈਰਿਸਟਰ ਸੋਲਿਸਿਟਰ ਫਰੋਮ ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ, 9054050909, 9054050909, ਜਾਂ ਫਿਰ ਤੁਸੀਂ ਉਹਨਾਂ ਦੀ ਵੈਬਸਾਈਟ ਜਾ ਸਕਦੇ ਹੋ pannulawpc.com। ਇਟ ਇਜ਼ pannulawpc.com।
ਆਈ ਐਮ ਹਾਲੀ, ਅ ਪ੍ਰਾਊਡ ਬ੍ਰੈਸਟ ਕੈਂਸਰ ਸਰਵਾਈਵਰ ਐਂਡ ਅ ਮਦਰ ਔਨ ਅ ਮਿਸ਼ਨ। ਥਰੂ ਮਾਈ ਡਾਇਗਨੋਸਿਸ, ਮਾਈ ਹਸਬੈਂਡ ਐਂਡ ਸਨਸ ਰੈਲੀਡ ਅਰਾਊਂਡ ਮੀ। ਆਈ ਐਮ ਗ੍ਰੇਟਫੁਲ ਟੂ ਵਾਕ ਬਾਈ ਦੇਅਰ ਸਾਈਡਸ ਦਿਸ ਮਦਰਸ ਡੇ। ਥੈਂਕਸ ਟੂ ਰਿਸਰਚ, ਵੀ ਨਾਓ ਅੰਡਰਸਟੈਂਡ ਦੇਅਰ ਆਰ ਓਵਰ 50 ਡਿਫਰੈਂਟ ਟਾਈਪਸ ਆਫ ਬ੍ਰੈਸਟ ਕੈਂਸਰ। ਰਿਸਰਚ ਕੈਂਟ ਸਟਾਪ ਅੰਟਿਲ ਐਵਰੀ ਕੈਨੇਡੀਅਨ ਫੇਸਿੰਗ ਬ੍ਰੈਸਟ ਕੈਂਸਰ ਹੈਜ਼ ਅ ਪਰਸਨਲਾਈਜ਼ਡ ਪਲਾਨ। ਦਿਸ ਮਦਰਸ ਡੇ, ਜੁਆਇਨ ਬ੍ਰੈਸਟ ਕੈਂਸਰ ਕੈਨੇਡਾ ਇਨ ਮਿਸਿਸਾਗਾ ਔਰ ਪਾਰਟਿਸਿਪੇਟ ਵਰਚੁਅਲੀ ਬਾਈ ਵਾਕਿੰਗ ਇਨ ਯੋਰ ਓਨ ਨੇਬਰਹੁੱਡ। ਟੇਕ ਯੋਰ ਫਰਸਟ ਸਟੈਪ ਐਂਡ ਗੈਟ ਸਟਾਰਟਡ ਟੁਡੇ ਐਟ mothersdaywalk.ca ਟੂ ਨੋ ਮੋਰ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ ਕਮਲਜੀਤ ਮਿਨਾਸ ਸਾਹਿਬ, ਤੁਸੀਂ ਆਉਂਦੇ ਰਹੋਗੇ ਹੇਠ।
ਹਾਂਜੀ ਜੁਦਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੇ ਹਾਂਜੀ ਸਰ, ਇੱਕ ਤਾਂ ਦੇਖੋ ਨਾ, ਜਿਹੜਾ ਫੇਸਬੁੱਕ ਮੈਂ ਕਿਹਾ ਬੰਦ ਹੋ ਗਈ ਹੈ ਸਾਰੇ, ਤੇ ਦੇਖੋ ਇਹ ਕਿਸ ਤਰ੍ਹਾਂ ਦੇ ਸਾਈਬਰ ਅਟੈਕ ਹੋ ਰਹੇ ਨੇ। ਮਤਲਬ ਇਹਦੇ ਬਾਰੇ ਹੁਣ ਕੀ ਆਪਾਂ ਸੋਚੀਏ, ਵੀ ਅਮਰੀਕਾ ਤੇ ਚਾਈਨਾ ਦੀ ਲੜਾਈ ਹੈ ਜਾਂ ਕੁਛ ਇੰਡੀਆ ਦਾ ਵੀ ਹੱਥ ਹੋ ਸਕਦਾ ਇਹਦੇ ਵਿੱਚ, ਕਿਉਂਕਿ ਉੱਥੇ ਵੀ ਇਲੈਕਸ਼ਨ ਹੋਣ ਵਾਲੀ ਆ। ਤੇ ਦੂਜੀ ਸਰ, ਮੈਂ ਨਾ ਇੱਕ ਕੈਜੀ ਰਿਪੋਰਟ ਸੀਗੀ, ਉਹਦੇ ਵਿੱਚ 7 ਉਹਨਾਂ ਨੇ ਦੱਸਿਆ ਇੰਡੀਆ ਦੇ ਨਾ, ਤੇ ਇੱਕ ਤੇ ਭਾਰਤਮਾਲਾ ਪ੍ਰੋਜੈਕਟ ਹੈਗਾ, ਤੇ ਉਹਦੇ ਚ ਕੋਈ 70 ਕਿਲੋਮੀਟਰ ਦੀ ਸੜਕ ਸੀਗੀ ਤੇ 15.37 ਕਿਲੋਮੀਟਰ ਕਰੋੜ ਦੀ ਸੀਗੀ ਉਹ, ਆਪਣੇ ਉਹਦੀ ਲੱਖ ਸੀਗੀ ਆਪਣੇ 1 ਕਿਲੋਮੀਟਰ ਦੀ 15 ਕਰੋੜ ਤੇ 37 ਲੱਖ, ਪਰ ਉਹਦੀ ਓਵਰ ਕਾਸਟ ਹੋ ਗਈ ਆ ਹੁਣ ਜਾ ਕੇ ਜੀ 32-32 ਕਰੋੜ। ਇਹ ਮਤਲਬ ਕੈਗ ਦੀ ਰਿਪੋਰਟ ਹੈਗੀ ਆ। ਤੇ ਦੂਜੀ ਇੱਕ ਦੁਆਰਕਾ ਐਕਸਪ੍ਰੈਸ ਵੇ ਜੀ ਇੰਡੀਆ ਦੇ ਵਿੱਚ ਚੱਲ ਰਿਹਾ ਸੀ, 18 ਕਰੋੜ ਉਹਦੀ ਮਤਲਬ ਟੋਟਲ ਕੀਮਤ ਸੀਗੀ, ਜਿਹੜਾ ਐਕਸਪ੍ਰੈਸ ਵੇ ਟੋਟਲ ਸੀਗਾ, ਤੇ 250 ਕਰੋੜ ਦੀ ਕੀਮਤ ਉਹਦੀ ਹੋਈ ਆ ਉਹ। ਤੇ ਨੰਬਰ 3-7 ਨੇ ਮੇਰੇ ਕੋਲ, ਮੈਂ ਤਿੰਨਾਂ ਦਾ ਤੁਹਾਡੇ ਕੋਲ ਜਵਾਬ ਪੁੱਛ ਲਾਂਗਾ, ਜੇ ਅੱਜ ਟਾਈਮ ਹੋ ਗਿਆ ਕੱਲ ਵੀ ਕਰ ਸਕਦੇ ਹੋ ਤੁਸੀਂ। ਤੇ ਉਹ ਤੋਂ ਬਾਅਦ ਇੱਕ ਟੋਲ ਰੂਟ ਬਣਾਉਣੇ ਸੀ, ਤੇ 132 ਕਰੋੜ ਦੀ ਕੀਮਤ ਸੀਗੀ ਉਹਦੀ, ਮਤਲਬ ਉਹਦੇ ਵਿੱਚ ਇਸੇ ਤੇ ਉਹਦਾ ਵਿੱਚ ਵੀ ਇੱਕ ਘੁਟਾਲਾ ਆ। ਆਯੁਸ਼ਮਾਨ ਜਿਹੜਾ ਪ੍ਰੋਜੈਕਟ ਚੱਲਿਆ ਆਪਣੇ ਬੀਜੇਪੀ ਗੌਰਮੈਂਟ ਵੱਲੋਂ, ਉਹਦੇ ਵਿੱਚ 100 ਮਰੀਜ਼ਾਂ ਦਾ ਇੱਕ ਬੈੱਡ ਆ, ਤੇ 250 ਬੰਦਾ ਉੱਥੇ ਮਤਲਬ ਉਹਦੇ ਵਿੱਚ ਇਲਾਜ ਕੀਤਾ ਦਿਖਾਇਆ ਜਾ ਰਿਹਾ, ਤੇ ਕਈ ਬੰਦੇ ਉਹਦੇ ਵਿੱਚ ਇਹ ਵੀ ਦੱਸੇ ਗਏ ਵੀ ਉਹ ਮਤਲਬ ਦੁਨੀਆਂ ਤੇ ਨਹੀਂ ਹੈਗੇ। ਤੇ ਦੂਸਰੀ ਗੱਲ ਸਰ ਇਹ ਹੈ ਨਾ, ਦੇਖੋ ਆਪਾਂ ਮੇਰਾ ਲਾਸਟ ਹੀ ਆ, ਇੰਸ਼ੋਰੈਂਸ ਦਾ ਆਪਾਂ ਕਹਿ ਦਿੰਦੇ ਜੀ 5 ਲੱਖ ਦੀ ਤੁਹਾਡੀ ਕਵਰੇਜ ਜਾਂ ਕਿੱਦਾਂ ਵਿੱਚ ਹੈਗੀ ਆ, ਪਰ ਲੋਕੀ ਜਾਣਗੇ ਕਿੱਥੇ ਉਹ ਹਾਸਪਿਟਲ ਤੇ ਬੁਲਾਏ ਨੀ ਅਸੀਂ, ਤੇ ਬਾਕੀ ਦੇ ਜਿੰਨੇ ਕੁ ਹੈਗੇ ਆ ਪਬਲਿਕ ਦੇ ਹਿਸਾਬ ਨਾਲ ਤੁਸੀਂ ਮਤਲਬ ਬੈਟਰ ਦੱਸ ਸਕਦੇ ਹੋ, ਤੇ ਇਹੀ ਮੇਰਾ ਕੁਐਸਚਨ ਸੀ ਸਰ। ਤੇ ਥੈਂਕ ਯੂ ਵੈਰੀ ਮਚ, ਬਾਕੀ ਮੈਂ ਆਫ ਦੀ ਏਅਰ ਸੁਣ ਲੈਣਾ ਸਰ। ਥੈਂਕ ਯੂ
ਜੀ, ਬਿਲਕੁਲ
ਥੈਂਕ ਯੂ।
ਦੇਖੋ ਹਾਂਜੀ, ਤੁਸੀਂ ਜਿਸ ਤਰ੍ਹਾਂ ਹੁਣ ਗੱਲ ਕੀਤੀ ਹੈਗੀ ਆ ਇਹਦੀ ਆਪਣੀ ਦੁਆਰਕਾ ਐਕਸਪ੍ਰੈਸ ਵੇ ਦੀ, ਬਿਲਕੁਲ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਇਹਦੇ ਚ ਦੇਰ ਹੈਜ਼ ਬੀਨ ਕੋਸਟ ਓਵਰ ਰਨ। ਯੈਸ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਇਹਦੇ ਵਿੱਚ ਲੇਟ ਬੜਾ ਹੋ ਗਿਆ, ਇਹ ਵੀ ਬਿਲਕੁਲ ਠੀਕ ਕਹਿ ਰਹੇ ਹੋ, ਬਟ ਇਹਦੇ ਚ ਕੋਈ ਘੁਟਾਲੇ ਦੀ ਜਿਹੜੀ ਗੱਲ ਹੈ ਉਹ ਕੋਈ, ਹੁਣ ਮੈਨੂੰ ਪਤਾ ਨੀ ਤੁਸੀਂ ਕਿਹੜੀ ਕਿੱਥੋਂ ਪੜ੍ਹੀ ਹੈ, ਘੁਟਾਲੇ ਦੀ ਕੋਈ ਗੱਲ ਕੋਈ ਸਾਹਮਣੇ ਨਹੀਂ ਆਈ। ਤੇ ਬਾਕੀ ਜੇ ਕੋਈ ਹੋਏਗੀ ਤੇ ਜ਼ਰੂਰ ਤੁਸੀਂ ਸ਼ੇਅਰ ਕਰਨਾ, ਔਰ ਜੇ ਅਸੀਂ ਇਹਦੇ ਬਾਰੇ ਜ਼ਰੂਰ ਇਨਕੁਆਇਰ ਕਰਾਂਗੇ। ਬਟ ਯੈਸ, ਅਸੀਂ ਕਿਉਂਕਿ ਅੱਜ ਕੱਲ੍ਹ ਇਹਦੀ ਕਾਫੀ ਚਰਚਾ ਹੈਗੀ ਹੈ ਸਾਰੀ ਹਾਈਵੇਜ਼ ਵਗੈਰਾ ਦੀ, ਔਰ ਮੈਂ ਇਹਨੂੰ ਮੇਰੇ ਖਿਆਲ ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੋਗਰੇਟ ਕਰਨ ਜਾ ਰਹੇ ਨੇ, ਆਈ ਥਿੰਕ ਡੇਟ ਮੈਨੂੰ ਨਹੀਂ ਪਤਾ, ਪਰ ਆਈ ਥਿੰਕ ਨੈਕਸਟ ਵੀਕ ਕਿਸੇ ਡੇਟ ਨੂੰ ਕਰਨਗੇ ਉਹ ਇਨੋਗਰੇਟ। ਠੀਕ ਹੈ, ਇਸ ਕਾਰਨ ਇਹਦੀ ਚਰਚਾ ਕਾਫੀ ਜ਼ਿਆਦਾ ਹੈ। ਬਟ ਜੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਵੀ ਇਹਦੀ ਕੋਈ ਘੁਟਾਲੇ ਦੀ ਖਬਰ ਆਈ ਹੈ ਕਿ ਕੋਈ ਕਰਪਸ਼ਨ ਦੀ, ਦੇਖੋ ਇੱਕ ਚੀਜ਼ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਇੱਕ ਚੇਂਜ ਜਿਹੜਾ ਥੋੜਾ ਜਿਹਾ ਹੁਣ ਆ ਰਿਹਾ ਨਾ, ਚਾਹੇ ਉਹ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਜਾਂ ਆਪਣੇ ਨੈਸ਼ਨਲ ਲੈਵਲ ਦੇ ਉੱਤੇ ਵੀ, ਹੁਣ ਜਿਹੜਾ ਉਹ ਕਰਪਟ ਲੀਡਰਸ ਨੇ ਨਾ ਉਹ ਕਾਫੀ ਘਟਣਗੇ, ਉਹ ਮੈਂ ਇਸ ਲਈ ਕਹਿ ਰਿਹਾ ਕਿ ਕਾਫੀ ਘਟਣਗੇ। ਹੁਣ ਤੁਸੀਂ ਦੇਖੋ ਪੰਜਾਬ ਦੇ, ਮੈਂ ਨੀ ਕਹਿੰਦਾ ਕਿ ਪੰਜਾਬ ਦੀ ਸਾਰੀ ਕੈਬਨਿਟ ਜਾਂ ਇੰਡੀਆ ਦੀ ਸਾਰੀ ਕੈਬਨਿਟ ਜਿਹੜੀ ਉਹ ਸਾਰੀ ਠੀਕ ਹੈਗੀ ਹੈ, ਪੰਜਾਬ ਦੇ ਕੈਬਨਿਟ ਵੀ ਹੋ ਸਕਦਾ ਕੋਈ ਬੰਦੇ ਠੀਕ ਨਾ ਹੋਣ ਜਾਂ ਇੰਡੀਆ ਦੀ ਕੈਬਨਿਟ ਚ ਵੀ ਕੋਈ ਬੰਦੇ ਘੁਟਾਲੇ ਕਰਦੇ ਹੋਣ, ਬਟ ਉਹ ਪੁਰਾਣਾ ਟਾਈਮ ਜਿਹੜਾ ਉਹ ਥੋੜਾ ਜਿਹਾ ਘਟ ਗਿਆ। ਅੱਗੇ ਕੀ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਵਰਗੇ ਕਾਬਿਲ ਇਨਸਾਨ ਔਰ ਇਮਾਨਦਾਰ ਇਨਸਾਨ, ਪਰ ਉਹਨਾਂ ਦੇ ਆਸ ਪਾਸ ਡੀ ਡਜ਼ਾ ਤੋਂ ਲੈ ਕੇ ਕੰਨੀ ਮੂਜ਼ੀ ਤੋਂ ਲੈ ਕੇ ਹੋਰ ਕਈ ਬੰਦੇ ਆਪਣੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਕਰਪਸ਼ਨ ਦੇ ਐਲੀਗੇਸ਼ਨ ਇਹਨਾਂ ਤੇ ਲੱਗੇ ਹੁੰਦੇ ਸੀਗੇ, ਠੀਕ ਹੈ। ਲਾਲੂ ਪ੍ਰਸਾਦ ਯਾਦਵ ਜੀ ਦੇ ਉੱਤੇ ਕਰਪਸ਼ਨ ਦੇ ਐਲੀਗੇਸ਼ਨ ਔਰ ਲਾਲੂ ਪ੍ਰਸਾਦ ਯਾਦਵ ਜੀ ਉੱਥੇ ਰੇਲਵੇ ਮਿਨਿਸਟਰ, ਠੀਕ ਹੈ। ਹੁਣ ਕੀ ਹੈ, ਹੁਣ ਇਹ ਚੀਜ਼ ਘਟ ਗਈ ਹੈ। ਤੁਸੀਂ ਪੰਜਾਬ ਦੇ ਵਿੱਚ ਹੀ ਦੇਖੋ, ਹੁਣ ਜਿਹੜੀ ਹੈ ਆਮ ਆਦਮੀ ਪਾਰਟੀ ਸਰਕਾਰ ਹੈ, ਤੁਸੀਂ ਭਗਵੰਤ ਮਾਨ ਸਾਹਿਬ ਨੂੰ ਉਹਨਾਂ ਦਾ ਵਿਜ਼ਨ ਕੁਐਸਚਨ ਕਰ ਸਕਦੇ ਹੋ, ਮੈਂ ਵੀ ਕੁਐਸਚਨ ਕਰਦਾ ਕਿ ਉਹਨਾਂ ਦਾ ਵਿਜ਼ਨ ਹੈ ਕਿ ਨਹੀਂ ਹੈ, ਬਟ ਕਰਪਸ਼ਨ ਦੇ ਐਲੀਗੇਸ਼ਨ ਭਗਵੰਤ ਮਾਨ ਸਾਹਿਬ ਤੇ ਵੀ, ਐਲੀਗੇਸ਼ਨ ਤਾਂ ਚਲੋ ਕੋਈ ਲਗਾ ਸਕਦਾ। ਸਿੱਧੂ ਸਾਹਿਬ ਵੀ, ਮੈਂ ਕੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਬੜਾ ਕੁਝ ਬੋਲੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ, ਕਾਂਗਰਸ ਉਹਨਾਂ ਨੂੰ ਬੜਾ ਟਾਰਗੇਟ ਵੀ ਕਰਦੀ ਰਹਿੰਦੀ ਹੈ, ਲੇਕਿਨ ਕਰਪਸ਼ਨ ਦਾ ਕੋਈ ਮਾਮਲਾ, ਕੋਈ ਜਿਹੜਾ ਕੋਈ ਠੋਸ ਮਾਮਲਾ, ਉਹ ਘੱਟੋ ਘੱਟ ਭਗਵੰਤ ਮਾਨ ਸਾਹਿਬ ਦੇ ਨਹੀਂ ਆਇਆ। ਉਹਨਾਂ ਦੇ ਕੁਝ ਕੈਬਨਿਟ ਮੰਤਰੀਆਂ ਦੇ ਖਿਲਾਫ ਜੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ, ਉਹ ਨਹੀਂ ਕੀਤੀ, ਇਹ ਵੀ ਗੱਲ ਮੈਂ ਮੰਨ ਲੈਣਾ, ਬਟ ਉਹਨਾਂ ਦੇ ਖਿਲਾਫ ਨਹੀਂ ਆਇਆ। ਇਸੇ ਤਰ੍ਹਾਂ ਸੈਂਟਰ ਦੇ ਵਿੱਚ ਵੀ ਬਾਏ ਐਂਡ ਲਾਰਜ ਦੇਖੋ, ਇਹ ਜਿਹੜੇ ਬੰਦੇ ਨੇ ਨਾ, ਇਹਨਾਂ ਦੇ ਤੁਸੀਂ ਹੁਣ ਜਿਹੜਾ ਰੋਡ ਦਾ ਇਨਫਰਾਸਟ੍ਰਕਚਰ ਦੀ ਗੱਲ ਹੈ, ਨਿਤਿਨ ਗਡਕਰੀ ਉਹਨਾਂ ਦੇ ਡਿਪਾਰਟਮੈਂਟ ਚ ਆਉਂਦਾ ਹੈ। ਨਿਤਿਨ ਗਡਕਰੀ ਉਹਨਾਂ ਦੇ ਉੱਤੇ ਉਹਨਾਂ ਦਾ ਕਰੀਅਰ ਹੈ, ਕੋਈ ਅੱਜ ਕੱਲ ਤਾਂ ਪੈਦਾ ਨਹੀਂ ਹੋਇਆ ਨਿਤਿਨ ਗਡਕਰੀ, ਉਹਨਾਂ ਦੇ ਕਰੀਅਰ ਦੇ ਵਿੱਚ ਆਈ ਡਾਊਟ ਕਿ ਉਹਨਾਂ ਦੇ ਉੱਤੇ ਕੋਈ ਵੀ ਕਰਪਸ਼ਨ ਦਾ ਕੋਈ ਮਾਮਲਾ ਸਾਬਿਤ ਹੋਇਆ ਹੋਵੇ। ਨਹੀਂ, ਇਹ ਜਿਹੜੇ ਹੁਣ ਸੈਂਟਰ ਦੇ ਵਿੱਚ ਵੀ ਮੇਨ ਜਿਹੜੇ ਨੇ ਨਾ, ਜਿੱਦਾਂ ਰਾਜਨਾਥ ਸਿੰਘ ਹੈ, ਉਮਰ ਨਿਕਲ ਗਈ ਹੁਣ, ਅੱਜ ਕੱਲ ਨੂੰ ਰਿਟਾਇਰ ਹੀ ਹੋਣ ਵਾਲੇ ਨੇ, ਰਾਜਨਾਥ ਸਿੰਘ ਹੋਏ, ਈਵਨ ਨਰਿੰਦਰ ਮੋਦੀ ਹੋਣਾਂ ਤੇ ਵੀ ਕਰਪਸ਼ਨ ਦੀ ਐਲੀਗੇਸ਼ਨ ਨਹੀਂ ਕੋਈ ਲੱਗੀ। ਇਹ ਜੇ ਕਰਪਸ਼ਨ ਦਾ ਮਾਮਲਾ ਹੁੰਦਾ ਤੇ ਕਾਂਗਰਸ ਨੇ ਇਹਨਾਂ ਨੂੰ ਕਦੋਂ ਦਾ ਖਤਮ ਕਰ ਦੇਣਾ ਸੀ ਇਹਨਾਂ ਦਾ ਕੰਮ। ਇਹਨਾਂ ਨੂੰ ਜਿਹੜੇ ਗੁਜਰਾਤ ਰਾਈਡਸ ਨੇ, ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਇਹਨਾਂ ਨੂੰ 8-8 10-10 ਘੰਟੇ ਪਾਣੀ ਪਿਲਾ ਕੇ ਤੇ ਇਹਨਾਂ ਨੂੰ, ਇਹਨਾਂ ਦੀ ਇਨਵੈਸਟੀਗੇਸ਼ਨ ਹੋਈ ਹੈ ਨਰਿੰਦਰ ਮੋਦੀ ਹੋਣਾਂ ਦੀ। ਤੋ ਕਰਪਸ਼ਨ ਦਾ ਕੋਈ ਕੰਮ ਨਹੀਂ ਸਾਹਮਣੇ ਆਇਆ। ਔਰ ਹੁਣ ਵੀ ਨਿਰਮਲਾ ਸੀਤਾਰਮਨ ਹੋ ਗਏ, ਨਿਤਿਨ ਗਡਕਰੀ, ਰਾਜਨਾਥ ਸਿੰਘ, ਅਸ਼ਵਨੀ ਵੈਸ਼ਨਵ, ਐਸ ਜੈਸ਼ੰਕਰ, ਹਰਦੀਪ ਸਿੰਘ ਪੁਰੀ, ਕਰਪਸ਼ਨ ਦਾ ਮਾਮਲਾ ਹੁਣ ਬਹੁਤ ਘਟ ਗਿਆ ਕਰਪਸ਼ਨ ਇਸ ਲੈਵਲ ਦੇ ਉੱਤੇ। ਔਰ ਜਿੱਦਾਂ ਹੁਣ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਕਹੋ, ਜਿਹੜੇ ਆਪਣੇ ਹਰਪਾਲ ਚੀਮਾ ਸਾਹਿਬ ਦਾ, ਅੱਜ ਮੈਂ ਸੁਣ ਰਿਹਾ ਸੀ, ਸਾਰਾ ਬਜਟ ਉਹਨਾਂ ਨੇ ਪੇਸ਼ ਕੀਤਾ। ਹੁਣ ਕੱਲ ਨੂੰ ਕਹੋ ਜੀ ਹਰਪਾਲ ਚੀਮਾ ਸਾਹਿਬ ਨੇ ਕੋਈ ਕਰਪਸ਼ਨ ਕੀਤੀ ਹੈ, ਆਈ ਡੋਂਟ ਥਿੰਕ ਸੋ। ਨਹੀਂ, ਭਗਵੰਤ ਮਾਨ ਸਾਹਿਬ ਹੋਵੇ, ਨਹੀਂ, ਹੁਣ ਕਿਉਂਕਿ ਇੱਕ ਚੀਜ਼ ਨਾ, ਅੱਜ ਮੀਡੀਆ ਬੜਾ, ਹੁਣ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਨਹੀਂ, ਪਰ ਅੱਜ ਫਿਰ ਵੀ ਮੀਡੀਆ ਪਾਵਰਫੁੱਲ ਹੈ, ਲੋਕ ਕਾਫੀ ਅਵੇਅਰ ਹੋ ਗਏ ਨੇ, ਘਰ ਘਰ ਦੇ ਵਿੱਚ ਮੀਡੀਆ ਚੱਲਦਾ ਹੈ, ਸੋ ਲੋਕ ਕਰਦੇ ਨੇ ਹੋਰ ਜੀ ਵੀ ਲੋਕ ਕਰਪਸ਼ਨ, ਬਟ ਪਹਿਲਾਂ ਨਾਲੋਂ ਇਹ ਜਿਹੜੇ ਲੀਡਰਸ ਨੇ ਹੁਣ ਉਹਨਾਂ ਨੂੰ ਪਤਾ ਹੈ ਕਿ ਭਾਈ, ਜਿੱਦਾਂ ਹੁਣ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਕਿਸੇ ਟਾਈਮ ਇਹ ਸਾਰਾ ਕੁਝ ਹੁੰਦਾ ਸੀਗਾ, ਮੈਚ ਫਿਕਸਿੰਗ ਇਹ ਉਹ ਸਾਰਾ ਕੰਮ ਹੁਣ ਘਟ ਗਿਆ ਜੀ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਅਗਲੇ ਸਪਾਂਸਰ ਜਿਹੜੇ ਨੇ ਆਈ ਥਿੰਕ ਇੰਤਜ਼ਾਰ ਕਰ ਰਹੇ ਨੇ ਜੀ। ਸਰਾ ਜੀ, ਕੌਣ ਹੈ ਹਮਾਰੇ ਸਾਥ? ਹਾਂਜੀ, ਸ਼ਿਰਾਜ਼ ਰਹੀਮ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਗੁੱਡ ਮਾਰਨਿੰਗ ਸਰ, ਹਾਊ ਆਰ ਯੂ ਸਰ?
ਸਰ, ਆਈ ਐਮ ਡੂਇੰਗ ਗੁੱਡ ਜੀ। ਔਰ ਮੈਂ ਇੱਥੇ ਦੱਸਵਾਂ ਕਿ ਸਾਡੇ ਨਾਲ ਸ਼ਿਰਾਜ਼ ਰਹੀਮ ਜੀ ਹੈਗੇ ਨੇ, ਜਿਹੜੇ ਕਿ ਹੀ ਮੈਕਸ ਤੋਂ ਸਾਡੇ ਨਾਲ ਜੁੜੇ ਨੇ। ਸੋ ਸਭ ਤੋਂ ਪਹਿਲਾਂ ਤਾਂ ਸਰ ਤੁਸੀਂ ਕੰਪਨੀ ਦਾ ਨਾਮ ਦੱਸੋ, ਆਪਣਾ ਨਾਮ ਦੱਸੋ, ਕੀ ਤਜਰਬਾ ਹੈ ਤੁਹਾਡਾ, ਉਹਦੇ ਬਾਰੇ ਜਰਾ ਜਾਣਕਾਰੀ ਸ਼ੇਅਰ ਕਰੋ ਸਭ ਤੋਂ ਪਹਿਲਾਂ।
ਅੱਛਾ ਸਰ, ਮੈਂ ਜਿਹੜਾ ਨਾ ਸ਼ਿਰਾਜ਼ ਰਹੀਮ, ਮੈਂ ਕਈ ਸਾਲ ਤੋਂ ਹੇਅਰਿੰਗ ਏਡ ਇੰਡਸਟਰੀ ਨੂੰ ਹੈਗਾ ਵਾ। ਇਨੀਸ਼ਲੀ ਮੈਂ ਟੈਕਨੀਕਲ ਸਾਈਡ ਤੇ ਮੈਨੂਫੈਕਚਰ ਨਾਲ ਕੰਮ ਕੀਤਾ, ਫਿਰ 2004-5 ਦੇ ਵਿਚ ਮੈਂ ਕਲੀਨਿਕਲ ਸਾਈਡ ਤੇ ਆ ਗਿਆ, ਔਰ ਮੁਸਲਸਲ ਕਰਦੇ ਹੋਏ ਤਕਰੀਬਨ 2016 ਦੇ ਵਿਚ ਮੈਂ ਆਪਣੀ ਲੋਕੇਸ਼ਨ ਖੋਲੀ ਅਤੇ ਜੋਬ ਖੋਲ ਦੇ ਵਿਚ, ਜਿਹੜਾ ਹੈ ਜੇਨ ਔਰ ਅਲਾਇੰਸ ਦੇ ਉਪਰ, ਜੇਨ ਔਰ ਲੈਗਿਆ ਜਿਹੜਾ ਹੈ ਮੇਜਰ ਇੰਟਰਸੈਕਸ਼ਨ ਬਣਦਾ, ਔਰ ਦੂਸਰੀ ਲੋਕੇਸ਼ਨ ਹੈ ਸਾਡੀ ਡੰਡਾਸ ਔਰ ਹਰੀਜਨ ਸਟੇਸ਼ਨ ਰੋਡ ਦੇ ਉਪਰ ਵੈਸਟ ਡੇਲ ਮਾਲ ਦੇ ਵਿਚ, ਤੇ ਅਸੀਂ ਫੁੱਲ ਸਰਵਿਸ ਦਿੰਦੇ ਹਾਂ ਸਰ। ਹਰ ਕਿਸਮ ਦੀ ਜਿਹੜਾ ਸਾਡਾ ਹੇਅਰਿੰਗ ਏਡ ਤੋਂ ਰਿਲੇਟਿਡ ਸਰਵਿਸਿਸ ਹੈਗੀਆਂ ਨੇ, ਉਹਦੇ ਵਿੱਚ ਸਾਡਾ ਹੇਅਰਿੰਗ ਏਡ ਹੈ, ਹੇਅਰਿੰਗ ਏਡ ਦੀ ਸਾਡਾ ਹੇਅਰਿੰਗ ਏਡ ਹੇਅਰ ਟੈਸਟ ਹੈ, ਹੇਅਰਿੰਗ ਏਡ ਦੀ ਡਿਸਪੈਂਸਿੰਗ ਹੈ, ਰਿਪੇਅਰ ਹੈ, ਸਾਡੀ ਹੋਰ ਆਲ ਕਾਇੰਡ ਆਫ ਸਰਵਿਸਿਸ, ਮਿਊਜ਼ੀਸ਼ੀਅਨ, ਉਹਦੇ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਹਦੇ ਵਿੱਚ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ। ਸਾਡੇ ਉੱਥੇ ਨੋਇਸ ਬ੍ਰੇਕਰ ਨੇ, ਸਨੋਰਿੰਗ ਬ੍ਰੇਕਰ ਹੈਗੇ ਨੇ ਜਿਹੜੇ ਲਗਾਤਾਰ ਪਾਰਟਨਰ ਜਾਂ ਸਪਾਊਸ ਸਨੋਰ ਕਰਦੇ ਨੇ, ਉਹਦੇ ਅਗੇਂਸਟ ਤੁਸੀਂ ਨੋਇਸ ਬ੍ਰੇਕਰ ਯੂਜ ਕਰ ਸਕਦੇ ਹੈਗੇ ਹੋ ਮੋਡ ਬਣਵਾ ਕੇ। ਮਿਊਜ਼ੀਸ਼ੀਅਨ ਪਲੱਗ ਨੇ ਜਿਹੜੇ ਕਿ ਅਸੀਂ ਸਪੈਸੀਫਿਕ ਫਿਲਟਰ ਦੇ ਨਾਲ ਬਣਾਉਂਦੇ ਹਾਂ,
there are so many products related to noise and noise control and hearing aids. ਉਹ ਸਾਰੀ ਅਸੀਂ ਪ੍ਰੋਵਾਈਡ ਕਰਨੇ ਦੋਵੇਂ ਲੋਕੇਸ਼ਨ ਦੇ ਉੱਤੇ ਈਵਨ ਵੀ ਆਰ ਵਨ ਆਫ ਦ ਫਿਊ ਹੂ ਵਰਕ ਔਨ ਸੈਟਰਡੇਜ਼ ਟੂ ਤੇ ਅਸੀਂ ਸੈਟਰਡੇ ਨੂੰ ਵੀ ਥੋੜੇ ਟਾਈਮ ਵਾਸਤੇ ਖੁੱਲੇ ਹੁੰਦੇ ਕਿ ਜਿਹੜੇ ਬੱਚੇ ਜਾਂ ਬੱਚੀ ਆਪਣੇ ਪੇਰੈਂਟਸ ਨੂੰ ਲਿਆਉਣਾ ਚਾਹੁੰਦੇ ਨੇ ਔਰ ਨਹੀਂ ਲਿਆ ਪਾਉਂਦੇ ਬਿਕੋਜ਼ ਆਫ 9 to 5 ਲਿਮਿਟੇਸ਼ਨ ਤੇ ਉਹ ਅਸੀਂ ਸੈਟਰਡੇ ਨੂੰ ਵੀ ਉਹਨੂੰ ਸੈੱਟ ਕਰਦੇ ਹਾਂ 3-4 ਘੰਟੇ ਵਾਸਤੇ ਦੈਟ ਇਜ਼ ਮੋਸਟ ਬਿਜ਼ੀ ਡੇ ਬਟ ਸਟਿਲ ਯੂ ਹੈਵ ਸਪਾਸ ਟੂ ਕਮ ਐਂਡ ਹੈਵ ਦ ਟੱਚ ਫੋਰ ਦੇਅਰ ਪੇਰੈਂਟਸ ਔਰ ਸਪਾਸਸ
ਜੀ ਠੀਕ ਹੈ ਜੀ ਔਰ ਮੈਂ ਚਾਹਾਂਗਾ ਕਿ ਇਸ ਮੌਕੇ ਦੇ ਉੱਤੇ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜੀ ਹੈ ਇੱਕ ਰੀਚਾਰਜੇਬਲ ਹੀਅਰਿੰਗ ਏਡ ਨੇ ਇਹ ਕੀ ਚੀਜ਼ ਹੈ ਇਹ ਵੀ ਦੱਸੋ ਜਰਾ
ਅੱਛਾ ਜੀ ਉਹ ਪਹਿਲੇ ਕੀ ਹੁੰਦਾ ਸੀ ਜਸਪ੍ਰੀਤ ਜੀ ਹੁਣ ਵੀ ਅਵੇਲੇਬਲ ਨੇ ਉਹ ਵੀ ਬੈਟਰੀ ਆਪਰੇਟਡ ਹੈਗੇ ਨੇ ਬੈਟਰੀ ਜਿਹੜੀ ਹੈ ਅਨਫੋਰਚੁਨੇਟਲੀ ਲਾਸਟ ਕਰਦੀ ਹੈ ਓਨਲੀ 3-4-5 ਡੇਜ਼ ਤੋਂ ਲੈ ਕੇ ਹਫ਼ਤਾ ਡੇਢ ਤੱਕ ਜਿਹੜੀ ਰੈਗੂਲਰ ਡਿਸਪੋਜ਼ੇਬਲ ਬੈਟਰੀ ਹੈ ਨਾ ਉਹਦੇ ਵਿੱਚ ਫਿਰ ਕਿਉਂਕਿ ਸੀਨੀਅਰ ਦੇ ਹੱਥਾਂ ਦੇ ਵਿੱਚ ਆਲਰੇਡੀ ਨਮਨੈਸ ਹੁੰਦੀ ਹੈ ਸ਼ਿਵਰਿੰਗ ਹੁੰਦੀ ਹੈ ਤੇ ਬੈਟਰੀ ਰਿਪਲੇਸਮੈਂਟ ਉਹਨਾਂ ਵਾਸਤੇ ਬਹੁਤ ਵੱਡਾ ਚੈਲੰਜ ਹੈ ਤੇ ਕੁਛ ਅਰਸੇ ਪਹਿਲੇ ਮੁਖਤਲਿਫ ਸਟੇਜਿਸ ਤੋਂ ਗੁਜ਼ਰਦੇ ਹੋਏ ਅੱਜ ਦੀ ਡੇਟ ਦੇ ਵਿੱਚ ਰੀਚਾਰਜੇਬਲ ਹੀਅਰਿੰਗ ਏਡ ਅਵੇਲੇਬਲ ਨੇ ਔਰ ਸਾਡੀ ਜਿਹੜੀ ਤਕਰੀਬਨ 95% ਦੀ ਸੇਲ ਹੈ ਉਹ ਰੀਚਾਰਜੇਬਲ ਦੀ ਹੈ ਕਿਉਂਕਿ ਬੈਟਰ ਹੀਅਰਿੰਗ ਏਡ ਨੇ ਤੁਸੀਂ ਸਿਰਫ ਉਸ ਪਲੱਗ ਇਨ ਕਰਨਾ ਹੈਗਾ ਬਿਲਕੁਲ ਐਗਜੈਕਟਲੀ ਲਾਈਕ ਸੈੱਲ ਫੋਨ ਪਲੱਗ ਇਨ ਕਰਦੇ ਹੋ 3-4 ਘੰਟੇ ਵਾਸਤੇ ਐਂਡ ਦੈਨ ਯੂ ਤੁਸੀਂ ਅਗਲੇ ਦਿਨ 20 ਘੰਟੇ ਵਾਸਤੇ ਯੂਜ਼ ਕਰ ਸਕਦੇ ਹੋ ਤੇ ਉਸ ਐਂਗਲ ਦੇ ਨਾਲ ਜਿਹੜੀ ਔਰ ਉਹਦੇ ਵਿੱਚ ਬੈਟਰੀ ਜਿਹੜੀ ਔਰ ਲਿਥੀਅਮ ਆਇਨ ਬੈਟਰੀ ਹੈ ਵੈਰੀ ਲਾਸਟ ਲੋਂਗਿੰਗ ਬੈਟਰੀ ਹੈਗੀ ਹੈ ਔਰ ਬੜੀ ਅੱਛੀ ਪਰਫਾਰਮੈਂਸ ਹੈਗੀ ਹੈ ਔਰ ਅੱਜ ਦੀ ਡੇਟ ਦੇ ਵਿੱਚ ਜਸਟ ਬਿਟਵੀਨ ਯੂ ਐਂਡ ਮੀ ਮੈਂ ਸਾਡੇ ਰਿਵਿਊਜ਼ ਨੂੰ ਦੱਸਿਆ ਸੁਣਨ ਵਾਲਿਆਂ ਨੂੰ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਹੀਅਰਿੰਗ ਏਡ ਦੀ ਅਸੈਪਟੈਂਸ ਹੈ ਔਰ ਸਕਸੈਸਫੁਲੀ ਅਸੈਪਟੈਂਸ ਜਿਹੜੀ ਹੈ ਉਹ ਤਕਰੀਬਨ 80% ਤੀਕਰ ਚਲੀ ਗਈ ਤੇ ਜਿਹੜੀ ਅਸੀਂ ਸਟੋਰੀ ਸੁਣਦੇ ਸਾਂ ਸਾਡੇ ਗ੍ਰੈਂਡ ਪੇਰੈਂਟਸ ਦੇ ਬਾਰੇ ਦੇ ਵਿੱਚ ਕਿ ਜੀ ਉਹ ਹੀਅਰਿੰਗ ਏਡ ਬਹੁਤ ਵੱਡਾ ਜਾਂ ਕੋਈ ਪੀਸ ਲੱਗਾ ਹੋਇਆ ਜਾਂ ਕੰਨ ਦੇ ਪਿੱਛੇ ਹੁਣ ਉਹ ਇੰਨੇ ਡਿਸਕ੍ਰੀਟ ਔਰ ਫਾਈਨ ਹੀਅਰਿੰਗ ਏਡ ਜਿਹੇ ਨੇ ਕਿ ਤੁਹਾਨੂੰ ਲਗਾਇਆ ਹੋਇਆ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਹੀਅਰਿੰਗ ਏਡ ਲਗਾਇਆ ਵੀ ਹੋਇਆ ਕਿੰਨਾ ਔਰ ਮੋਸਟਲੀ ਜਿਹੜੇ ਰੀਚਾਰਜੇਬਲ ਹੀਅਰਿੰਗ ਏਡ ਨੇ ਸਾਰੇ ਦੇ ਸਾਰੇ ਤੁਹਾਡਾ ਬਲੂਟੂਥ ਕੰਪੈਟੇਬਲ ਹੈਗੇ ਨੇ ਤੇ ਤੁਸੀਂ ਟੀਵੀ ਰੇਡੀਓ ਸੁਣਨਾ ਟੀਵੀ ਸੁਣਨਾ ਐਵਰੀਥਿੰਗ ਕਮ ਡਾਇਰੈਕਟ ਇਨ ਟੂ ਯੂਰ ਈਅਰਸ ਅਗਰ ਤੁਹਾਡਾ ਫੋਨ ਰਿੰਗ ਕਰਦਾ ਯੂ ਡੋਂਟ ਹੈਵ ਟੂ ਪਿਕ ਅਪ ਦਾ ਫੋਨ ਤੁਸੀਂ ਸਿਰਫ ਪਿੱਛੋਂ ਬਟਨ ਦਬਾਓਗੇ ਐਂਡ ਯੂ ਸਟਾਰਟ ਟਾਕਿੰਗ ਔਨ ਓਵਰ ਦਾ ਫੋਨ ਸੇਮ ਥਿੰਗ ਹੈ ਕੋਈ ਰਿਲੀਜੀਅਸ ਚੀਜ਼ਾਂ ਸੁਣਨੀਆਂ ਨੇ ਕੋਈ ਤੁਹਾਡਾ ਮਿਊਜ਼ਿਕ ਸੁਣਨਾ ਐਵਰੀਥਿੰਗ ਕਮ ਡਾਇਰੈਕਟ ਇਨ ਟੂ ਯੂਅਰ ਨੋਬਡੀ ਹੈਜ਼ ਬਾਦਰਡ ਔਰ ਤੁਸੀਂ ਆਪਣਾ ਜਿਹੜਾ ਹੈ ਮਿਊਜ਼ਿਕ ਜਾਂ ਰਿਲੀਜੀਅਸ ਥਿੰਗ ਇੰਜੋਏ ਕਰ ਸਕਦੇ ਹੋ
ਵਾਓ ਵੈਰੀ ਗੁੱਡ ਜੀ ਬਹੁਤ ਸ਼ਾਨਦਾਰ ਤੇ ਹੁਣ ਫਿਰ ਦੱਸੋ ਸਰ ਆਪਣੀਆਂ ਲੋਕੇਸ਼ਨ ਦੱਸੋ ਟਾਈਮਿੰਗ ਦੱਸੋ ਔਰ ਫੋਨ ਨੰਬਰ ਵੀ ਦੱਸੋ ਲੋਕੇਸ਼ਨ ਟਾਈਮਿੰਗ ਐਂਡ ਫੋਨ ਨੰਬਰ ਤਿੰਨੇ ਚੀਜ਼ਾਂ ਸਰ
ਜੀ ਸਾਡੀ ਦੋ ਲੋਕੇਸ਼ਨ ਹੈਗੀਆਂ ਨੇ ਜੇਨ ਔਰ ਐਗਲਿੰਟਨ ਦੇ ਉੱਪਰ ਉਹਦਾ ਨੰਬਰ ਹੈਗਾ 861 ਜੇਨ ਸਟਰੀਟ ਔਰ ਇਹਦਾ ਫੋਨ ਨੰਬਰ ਹੈ 416-792-8792 ਜਦਕਿ ਦੂਸਰੀ ਲੋਕੇਸ਼ਨ ਹੈਗੀ ਸਾਡੀ ਡੰਡਾਸ ਔਰ ਐਰਨਡੇਲ ਸਟੇਸ਼ਨ ਰੋਡ ਦੇ ਉੱਪਰ ਵੈਸਟਡੇਲ ਮਾਲ ਦੇ ਵਿੱਚ ਜਿਹੜਾ ਵਿਨਰ ਵਾਲਾ ਪਲਾਜ਼ਾ ਹੈਗਾ ਉਹਦੇ ਵਿੱਚ ਯੂਨਿਟ ਨੰਬਰ 17 ਉਹਦਾ ਨੰਬਰ ਹੈ 905-232-7860 ਜਾਂ ਤੁਸੀਂ ਬੇਸਿਕਲੀ ਉਸੇ ਨੰਬਰ ਤੇ ਕਾਲ ਕਰ ਲਓ 416-792-8792 ਜੇਨ ਔਰ ਅਲਾਇੰਸ ਔਰ ਦੂਸਰੀ ਲੋਕੇਸ਼ਨ ਹੈ ਐਰਨਡੇਲ ਸਟੇਸ਼ਨ ਰੋਡ ਔਰ ਡੰਡਾਸ ਮਿਸਾਗਾ ਦੇ ਵਿੱਚ ਜੀ
ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ ਆਲ ਦੀ ਬੈਸਟ
ਥੈਂਕ ਯੂ
ਥੈਂਕ ਯੂ ਹਾਂਜੀ ਅਗਲੀ ਕਾਲੋਂ ਵਧਦੇ ਹਾਂ ਜੀ ਹਾਂਜੀ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ ਵੈਲਕਮ
ਸਤਿ ਸ੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਸਰ ਜੀ ਕਾਲਰ ਭਰਾ ਸੀ ਇੱਕ ਆਪਣੇ ਤੇ ਤੁਸੀਂ ਪੋਲੀਟੀਕਲ ਆਪਣਾ ਕਰਪਸ਼ਨ ਦੀ ਗੱਲ ਕਰ ਰਹੇ ਸੀ ਹਿੰਦੁਸਤਾਨ ਵਿਚ
ਜੀ
2 ਸਾਲ ਪਹਿਲਾਂ ਰੇਡੀਓ ਤੇ ਵੀ ਤੇ ਟੀਵੀ ਤੇ ਵੀ ਦਾਸ ਨੇ ਗੱਲਾਂ ਕੀਤੀਆਂ ਸੀ ਜਦੋਂ ਤੁਹਾਡੇ ਨਾਲ ਵੀ ਬਹਿਸ ਕੀਤੀਆਂ ਸੀ ਮੋਦੀ ਜੀ ਬਾਰੇ ਕਿ ਕਰਪਸ਼ਨ ਦੇ ਮਾਮਲੇ ਚ ਤੇ ਦਾਸ ਨੇ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿਚ ਜੋ ਉਹਨਾਂ ਨੇ ਦਿਖਾਇਆ ਜੋ ਉਹਨਾਂ ਦੇ MLAs ਨੇ ਸਾਰਾ ਕੁਛ ਕੀਤਾ ਹੈ ਅਜੇ ਤੱਕ ਉਹਨਾਂ ਤੇ ਕੋਈ ਦੋਸ਼ ਨਹੀਂ ਤੇ ਮੋਦੀ ਜੀ ਦੇ ਆਉਣ ਨਾਲ ਵੀ ਜਿਹੜੀ ਇੰਡੀਵਿਜੁਅਲ ਕਰਪਸ਼ਨ ਹੈ ਪੋਲੀਟੀਕਲ ਇੰਡੀਵਿਜੁਅਲ ਕਰਪਸ਼ਨ ਉਹ ਘਟ ਗਈ ਹੈ ਹੁਣ ਕੋਈ ਵੀ ਪੋਲੀਟੀਕਲ ਲੀਡਰ ਇੰਡੀਵਿਜੁਅਲ ਜਿਹੜਾ ਹੈਗਾ ਉਹ ਕਰਪਸ਼ਨ ਕਰਨ ਲੱਗਿਆ ਗੁਰੇਜ਼ ਕਰੇਗਾ ਅਗਰ ਕਰੇਗਾ ਤਾਂ ਬੜਾ ਲੁੱਕ ਛਿਪ ਕੇ ਜਿਹਦਾ ਪਤਾ ਨਾ ਲੱਗ ਸਕੇ ਇਹੋ ਜਿਹੇ ਤਰੀਕੇ ਨਾਲ ਬੁਲਟ ਪਰੂਫ ਤਰੀਕੇ ਦੇ ਉਹ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਹੁਣ ਦਾਸ ਨੇ 2 ਸਾਲ ਪਹਿਲਾਂ ਗੱਲ ਕਹੀ ਸੀ ਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਘਟ ਰਹੀ ਹੈ ਬਿਲਕੁਲ ਘਟ ਰਹੀ ਹੈ ਕੋਈ ਘਟੀ ਹੈ ਨਜ਼ਰ ਨਹੀਂ ਆਉਂਦੀ ਹੁਣ ਔਰ ਆਵੇਗੀ ਵੀ ਨਹੀਂ ਦੂਜੇ ਪਾਸੇ ਯੁੱਧ ਵੇਗ ਦੇ ਪੋਲੀਟੀਕਲ ਕਰਪਸ਼ਨ ਉਹ ਵੱਧ ਗਈ ਹੈ ਬੜੀ ਜ਼ੋਰਾਂ ਨਾਲ ਵੱਧ ਗਈ ਹੈ ਪੋਲੀਟੀਕਲ ਕਰਪਸ਼ਨ ਥਰੂ ਕਾਰਪੋਰੇਟ ਐਂਡ ਬਿਜ਼ਨਸ ਪੀਪਲ ਪੋਲੀਟੀਕਲ ਕਰਪਸ਼ਨ ਥਰੂ ਕਾਰਪੋਰੇਟ ਐਂਡ ਬਿਜ਼ਨਸ ਪੀਪਲ ਜਿਹੜੀ ਨਜ਼ਰ ਨਹੀਂ ਆਉਂਦੀ ਜਿਹਦਾ ਰੌਲਾ ਵੀ ਨਹੀਂ ਪੈ ਸਕਦਾ ਗਡਕਰੀ ਸਾਹਿਬ ਵਾਲਾ ਕੰਮ ਹੈ ਉਹਦੇ ਚ ਵੀ ਰੌਲਾ ਨਹੀਂ ਪੈ ਸਕਦਾ ਜਿੰਨਾ ਮਰਜ਼ੀ ਪੈਸਾ ਕੱਢੀ ਜਾਓ ਰੋਡ ਟਰਾਂਸਪੋਰਟ ਟਰਾਂਸਪੋਰਟੇਸ਼ਨ ਦੇ ਵਿਚੋਂ ਕੋਈ ਪਰੂਫ ਨਹੀਂ ਮਿਲੇਗਾ ਕਦੀ ਵੀ ਔਰ ਕੱਢਿਆ ਵੀ ਜਾ ਰਿਹਾ ਬੀਜੇਪੀ ਪਾਰਟੀ ਕਿੰਨੇ ਕਰੋੜ ਕਿੰਨਾ ਕਰੋੜਾਂ ਪਤਾ ਨੀ ਕਿੰਨੇ ਕੁ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੀ ਹੈ ਪੋਲੀਟੀਕਲ ਲੋਕਾਂ ਨੂੰ ਖਰੀਦਣ ਵਾਸਤੇ ਉਹ ਪੈਸੇ ਕਿੱਥੋਂ ਆਉਂਦੇ ਨੇ ਉਹ ਪਬਲਿਕ ਦਿੰਦੀ ਹੈ ਉਹਨਾਂ ਨੂੰ ਪਬਲਿਕ ਕੰਟਰੀਬਿਊਟ ਕਰਦੀ ਹੈ ਨਹੀਂ ਇਹੀ ਕਰਪਸ਼ਨ ਵਿਚੋਂ ਪੈਸਾ ਇਕੱਠਾ ਕੀਤਾ ਜਾਂਦਾ ਜਿਹਦਾ ਦੋਸ਼ ਆਮ ਆਦਮੀ ਪਾਰਟੀ ਤੇ ਵੀ ਲੱਗਾ ਸ਼ਰਾਬ ਘੁਟਾਲੇ ਕਰਕੇ ਜਿਹਨਾਂ ਨੇ ਗੋਆ ਦੇ ਵਿਚ ਪੈਸਾ ਕਿੱਥੋਂ ਖਰਚ ਕਰ ਲਿਆ ਇਹਨਾਂ ਪਾਣੀ ਥਾਂ ਦੇ ਇੰਨਾ ਪੈਸਾ ਕਿੱਥੋਂ ਖਰਚ ਕਰ ਲਿਆ ਇਸ ਵਿਚ ਪੋਲੀਟੀਕਲ ਕਰਪਸ਼ਨ ਸੋ ਇਹ ਵੱਧ ਗਈ ਔਰ ਇਹ ਰਹੇਗੀ ਵੀ ਇਹਦੇ ਬਗੈਰ ਹਿੰਦੁਸਤਾਨ ਦਾ ਪੋਲੀਟੀਕਲ ਸਿਸਟਮ ਚੱਲ ਹੀ ਨਹੀਂ ਸਕਦਾ ਸਰਵਾਈਵ ਹੀ ਨਹੀਂ ਕਰ ਸਕਦਾ ਮੋਦੀ ਸਾਹਿਬ ਨੂੰ ਆਪਣੇ ਲਈ ਲੋੜ ਹੀ ਨਹੀਂ ਕਰਪਸ਼ਨ ਕਰਨ ਦੀ ਇਕੱਲੇ ਨੇ ਉਹਨਾਂ ਕਿਹੜੇ ਜਵਾਕ ਨੂੰ ਸਟੈਂਡ ਕਰਨਾ ਉਹਦਾ ਬਿਜ਼ਨਸ ਤਿਆਰ ਕਰਨਾ ਸੋ ਉਹਨਾਂ ਨੂੰ ਤਾਂ ਆਪਣੀ ਗੱਦੀ ਦੀ ਹੈ ਉਹ ਗੱਦੀ ਵਾਸਤੇ ਉਹ ਪਤਾ ਨੀ ਕਿੰਨੇ ਕੁ ਨੂੰ ਪੈਸੇ ਇਕੱਠੇ ਕਰਨ ਲਈ ਕਹਿ ਰਹੇ ਤੁਸੀਂ ਜਦੋਂ ਮੈਨੂੰ ਲੋੜ ਹੋਵੇ ਉਹ ਤੁਸੀਂ ਇੰਨਾ ਪੈਸਾ ਖਰਚ ਕਰ ਦੇਣਾ 14 ਚ ਕੀਤਾ ਵੀ ਉਹਨਾਂ ਨੇ ਜਦੋਂ ਇਹਨਾਂ ਨੂੰ ਟਿਕਟ ਮਿਲੀ ਕੈਂਡੀਡੇਟ ਬਣਾਇਆ ਗਿਆ ਪ੍ਰਾਈਮ ਮਿਨਿਸਟਰ ਦਾ ਸਾਰੇ ਕਾਰਪੋਰੇਟ ਸੈਕਟਰ ਨੇ ਜਿਸ ਤਰੀਕੇ ਨਾਲ ਪੈਸਾ ਖਰਚਿਆ ਤੁਹਾਡੇ ਸਾਹਮਣੇ ਹੈ ਤੁਸੀਂ ਉਸ ਤੋਂ ਭੁੱਲੇ ਹੋਏ ਨਹੀਂ ਤੇ ਦੂਜੇ ਪਾਸੇ ਯੁੱਧ ਵੀਰ ਜੀ ਇੱਕ ਹੋਰ ਗੱਲ ਤੁਸੀਂ ਬੜੀ ਵਾਰੀ ਕਹਿੰਦੇ ਹੋ ਕਿ ਗੁਜਰਾਤ ਰਾਈਟਸ ਦੇ ਉੱਤੇ ਮੋਦੀ ਸਾਹਿਬ ਦੀ ਗ੍ਰਿਲਿੰਗ ਹੋਈ ਬਿਲਕੁਲ ਗ੍ਰਿਲਿੰਗ ਹੋਈ ਸੀ ਉਸ ਗ੍ਰਿਲਿੰਗ ਦਾ ਕੋਈ ਫਾਇਦਾ ਨਹੀਂ ਉਹੋ ਜਿਹੀਆਂ ਗ੍ਰਿਲਿੰਗ ਹੁਣ ਵੀ ਹੁੰਦੀਆਂ ਨੇ ਜਦੋਂ ਖੁਦ ਚੀਫ ਮਿਨਿਸਟਰ ਨੇ ਗੁਜਰਾਤ ਦੇ ਵਿਚ ਔਰ ਪੈਸਾ ਸਾਰਾ ਕਾਰਪੋਰੇਟ ਦਾ ਇਹਨਾਂ ਦੇ ਕੋਲ ਹੈ ਕਾਰਪੋਰੇਟ ਇਹਨਾਂ ਦੇ ਬੈਕ ਤੇ ਹੈ ਕਿਹੜੇ ਗਵਾਹ ਨੂੰ ਇਹ ਅੱਗੇ ਆਉਣ ਦੇਣਗੇ ਕਿਹੜਾ ਗਵਾਹ ਅੱਗੇ ਆ ਕੇ ਇਹਨਾਂ ਦੇ ਖਿਲਾਫ਼ ਭੁਗਤੇਗਾ ਐਵੀਡੈਂਸ ਦੇਗਾ ਔਰ ਇਹ ਸਾਹਮਣੇ ਰਿਹਾ ਹੈਗਾ ਹੁਣ ਵੀ ਉਸੇ ਤਰ੍ਹਾਂ ਕਰਪਟ ਲੀਡਰਾਂ ਨੂੰ ਖਰੀਦਿਆ ਜਾਂਦਾ ਆਪਣੇ ਹੱਕ ਵਿਚ ਖੜਾ ਕਰਨ ਲਈ ਆਪਣੇ ਵਾਸਤੇ ਉਹਨਾਂ ਨੂੰ ਵਰਤਿਆ ਜਾਂਦਾ ਔਰ ਮੈਂ ਤਾਂ ਇੱਕ ਹੋਰ ਗੱਲ ਕਹਾਂਗਾ ਯੁੱਧਵੀਰ ਜੀ ਸ਼ਾਇਦ ਤੁਸੀਂ ਐਗਰੀ ਕਰੋਗੇ ਕਿ ਅਪੋਜੀਸ਼ਨ ਪਾਰਟੀਆਂ ਹੁਣ ਕਰਪਟ ਪਾਰਟੀਆਂ ਵਾਲੀਆਂ ਲੀਡਰਾਂ ਵਾਲੀਆਂ ਨਹੀਂ ਰਹਿ ਗਈਆਂ ਸੰਘ ਪਰਿਵਾਰ ਕਰਪਟ ਲੀਡਰਾਂ ਦੇ ਨਾਲ ਭਰ ਗਿਆ ਔਰ ਭਰਦਾ ਜਾ ਰਿਹਾ ਔਰ ਹੋਰ ਭਰੇਗਾ ਵੀ ਆਉਣ ਵਾਲੇ ਸਮੇਂ ਚ ਜਿਹੜੇ ਬਚਣਗੇ ਉਹਨਾਂ ਨੂੰ ਹੀ ਇਹ ਗੰਗਾ ਇਸ਼ਨਾਨ ਕਰਵਾ ਦੇਣਗੇ ਤੇ ਆਪਣੇ ਚ ਲੈ ਲੈਣਗੇ ਸੋ ਇਹ ਗ੍ਰਿਲਿੰਗ ਦਾ ਨਾਂ ਲੈ ਕੇ ਮੋਦੀ ਸਾਹਿਬ ਨੂੰ ਗੁਜਰਾਤ ਰਾਇਟ ਚੋਂ ਕੱਢਣਾ ਇਹ ਵੀ ਇੱਕ ਕੋਈ ਲੌਜਿਕ ਨਹੀਂ ਮੈਂ ਸਮਝਦਾ ਇਹ ਗਲਤ ਲੌਜਿਕ ਹੈ ਉਹ ਉਥੋਂ ਦੇ ਮਹਾਰਥੀ ਹੈਗੇ ਉਦੋਂ ਦੇ ਉਸੇ ਵੇਲੇ ਜਦੋਂ ਮਹਾਰਥੀ ਬਣੇ ਸੀ ਉਸੇ ਨੇ ਇਹਨਾਂ ਨੂੰ ਮਜੋਰਟੀ ਕਮਿਊਨਿਟੀ ਦਾ ਲੀਡਰ ਬਣਾਇਆ ਔਰ ਅਜੇ ਤੱਕ ਬਣੇ ਹੋਏ ਨੇ ਤੇ ਬਣੇ ਰਹਿਣਗੇ ਇਹਨਾਂ ਨੂੰ ਜਿੰਨਾ ਚਿਰ ਮੋਦੀ ਸਾਹਿਬ ਵਿਚ ਸਾਹ ਸੱਤ ਹੈ ਇਹ ਮਜੋਰਟੀ ਕਮਿਊਨਿਟੀ ਦੇ ਲੀਡਰ ਰਹਿਣਗੇ ਤੇ ਜਿੱਤਦੇ ਰਹਿਣਗੇ ਇਹ ਗੁਜਰਾਤ ਰਾਇਟਸ ਦਾ ਹੀ ਰਿਜ਼ਲਟ ਹੈ ਮੋਦੀ ਸਾਹਿਬ ਦੀ ਹੋਰ ਤੁਸੀਂ ਕਹੋ ਕਿ ਪਾਲਿਸੀਆਂ ਦਾ ਰਿਜ਼ਲਟ ਹੈ ਦੂਜੀਆਂ ਦਾ ਇਹ ਨਹੀਂ ਉਹ ਨੈਗੇਟਿਵ ਪਾਲਿਸੀ ਸੀ ਜਿਹੜੀ ਉਹਨੇ ਨੈਗੇਟਿਵ ਰੋਲ ਪਲੇਅ ਕੀਤਾ ਉਸ ਵੇਲੇ ਜਦੋਂ ਅਸੀਂ 84 ਨੂੰ ਯਾਦ ਕਰਕੇ ਸਿੱਖਾਂ ਪ੍ਰਤੀ ਦੁੱਖ ਪ੍ਰਗਟ ਕਰਦੇ ਹਾਂ ਜਿਹੜੇ ਮੇਰੇ ਭਰਾ ਉਸ ਵੇਲੇ ਜਦੋਂ ਵੀ 84 ਦੀ ਗੱਲ ਕਰਦੇ ਨੇ ਨਾਲ ਉਹਨਾਂ ਨੂੰ ਗੁਜਰਾਤ ਰਾਇਟਸ ਦੀ ਵੀ ਗੱਲ ਕਰਨੀ ਚਾਹੀਦੀ ਹੈ ਕਿ ਉੱਥੇ ਵੀ ਜੋ ਕੁਛ ਉਸ ਕਮਿਊਨਿਟੀ ਨਾਲ ਹੋਇਆ ਬੜਾ ਮਨ ਭਾਗਾ ਸੀ ਦੁੱਖ ਭਰਿਆ ਸੀ ਸਿੱਖਾਂ ਦੇ ਬਰਾਬਰ ਹੀ ਸੀ ਉਹ ਵੀ ਨਹੀਂ ਸੀ ਹੋਣਾ ਚਾਹੀਦਾ ਇਸ ਕਰਕੇ ਸਾਨੂੰ ਵੀ ਇਮਾਨਦਾਰੀ ਨਾਲ ਮੀਡੀਆ ਦੇ ਵਿਚ ਆ ਕੇ ਪਬਲਿਕ ਦੇ ਸਾਹਮਣੇ ਖੜੇ ਹੋ ਕੇ ਮੇਰੇ ਵਰਗਿਆਂ ਨੂੰ ਤੁਹਾਡੇ ਵਰਗਿਆਂ ਨੂੰ ਤੇ ਹੋਰ ਭਰਾਵਾਂ ਨੂੰ ਜਿਹੜੇ ਆਪਣੇ ਆਪ ਨੂੰ ਇਸ ਸਮਾਜ ਦੇ ਵਿਚ ਬੈਠ ਕੇ ਸਮਾਜ ਨੂੰ ਵਧੀਆ ਬਣਾਉਣਾ ਚਾਹੁੰਦੇ ਨੇ ਬਿਲਕੁਲ ਨਿਊਟਰਲ ਹੋ ਕੇ ਜਿਹੜੇ ਪੋਲੀਟੀਸ਼ੀਅਨ ਘਟੀਆ ਕੰਮ ਕਰਦੇ ਨੇ ਉਹਨਾਂ ਨੂੰ ਠੋਕ ਕੇ ਰਗੜੇ ਲਾਣੇ ਚਾਹੀਦੇ ਨੇ, ਉਹਨਾਂ ਤੇ ਕੋਈ ਵੀ ਤਰਸ ਨਹੀਂ ਖਾਣਾ ਚਾਹੀਦਾ।
ਹਾਂਜੀ, ਕਾਫੀ ਸਾਰੇ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ। ਪਹਿਲੀ ਚੀਜ਼ ਤੇ ਮੈਂ ਕਹਿ ਦਵਾਂ ਕਿ ਜਿਹੜੀ ਤੁਸੀਂ ਨਿਤਿਨ ਗਡਕਰੀ ਉਹਨਾਂ ਦੀ ਗੱਲ ਕਰ ਰਹੇ ਹੋ ਨਾ, ਮੈਂ ਦੇਖੋ ਕੱਲ ਨੂੰ ਕੋਈ ਉਹਨਾਂ ਦਾ ਕੋਈ ਕਰਪਸ਼ਨ ਦਾ ਮਾਮਲਾ ਨਿਕਲਿਆ ਤੇ ਹੋ ਸਕਦਾ।
ਮੈਂ ਇੰਡੀਵਿਜੁਅਲ ਨਹੀਂ ਕਹਿ ਰਿਹਾ ਯੁੱਧਵੀਰ ਜੀ, ਮੈਂ ਇੰਡੀਵਿਜੁਅਲ ਨਹੀਂ ਕਹਿ ਰਿਹਾ, ਬਿਜ਼ਨਸ ਵਿੱਚੋਂ ਜਿਹੜਾ ਉਹ ਰੋਡ ਟਰਾਂਸਪੋਰਟੇਸ਼ਨ ਹੈ ਨਾ ਯੁੱਧਵੀਰ ਜੀ, ਉਹ ਪੈਸੇ ਤੋਂ ਬਗੈਰ ਕੋਈ ਬਿਜ਼ਨਸਮੈਨ ਉਹ ਕੰਮ ਖੜੇਗਾ ਹੀ ਨਹੀਂ। ਐਡਾ ਜਿਹੜਾ ਅਰਬਾਂ ਕਰੋੜਾਂ ਰੁਪਇਆ ਖਰਚ ਹੁੰਦਾ ਪਿਆ ਤੁਹਾਡੇ ਪਾਣੇ, ਉਹ ਬਿਜ਼ਨਸਮੈਨ ਨੂੰ ਸਾਰਾ ਬਗੈਰ ਕਿਸੇ ਗੱਲ ਤੋਂ ਹੀ ਦਿੱਤਾ ਜਾ ਰਿਹਾ ਵੀ ਲਓ ਲੈ ਲਓ ਕੰਟਰੈਕਟ ਲੈ ਲਓ ਇੰਜੋਏ ਕਰੋ।
ਮੈਂ ਦੇਖੋ ਹਜੇ ਤੱਕ ਕੋਈ ਐਸਾ ਮਾਮਲਾ ਨਿਤਿਨ ਗਡਕਰੀ ਹੋਣਾ ਦੇ ਖਿਲਾਫ ਨਹੀਂ ਆਇਆ, ਠੀਕ ਨੀ। ਕੱਲ ਨੂੰ ਕੋਈ ਆ ਜਾਏ ਤੇ ਉਹਦੇ ਬਾਰੇ ਕਹਿ ਨੀ ਸਕਦੇ। ਨਿਤਿਨ ਗਡਕਰੀ ਹੋਣਾ ਦੇ ਬਾਰੇ ਦੇਖੋ, ਹੀ ਇਜ਼ ਬੀਨ ਨੋਨ ਐਜ਼ ਦਾ ਐਕਸਪ੍ਰੈਸ ਉਹਨਾਂ ਦਾ ਨਾ, ਔਰ ਮੈਂ ਇੱਥੇ ਵੀ ਜ਼ਰੂਰ ਦੱਸਵਾਂ ਕਿ ਉਹਨਾਂ ਨੂੰ ਵਰਲਡ ਇਕਨੋਮਿਕ ਫੋਰਮ, ਦੇਖੋ ਜਦੋਂ ਮੈਂ ਇੰਡੀਆ ਦੀ ਗੱਲ ਕਰਦਾ ਨਾ ਤੇ ਇੰਡੀਆ ਦੇ ਬਾਰੇ ਗੱਲ ਕਰਦਿਆਂ ਫਿਰ ਮੈਂ ਇੰਡੀਆ ਦਾ ਮੀਡੀਆ ਬਿਲਕੁਲ ਕੋਟ ਨਹੀਂ ਕਰਦਾ, ਬਹੁਤ ਘੱਟ ਕੋਟ ਕਰਦਾ ਇੰਡੀਆ ਦਾ ਮੀਡੀਆ, ਕਿਉਂਕਿ ਫਿਰ ਕਿਉਂਕਿ ਅਸੀਂ ਕਈ ਵਾਰ ਕਹਿ ਦਿੰਦੇ ਜੀ ਇੰਡੀਅਨ ਮੀਡੀਆ ਇੱਦਾਂ ਆ ਉੱਦਾਂ ਆ, ਆਪਾਂ ਮੈਂ ਉਸ ਗੱਲ ਚ ਨਹੀਂ ਜਾਣਾ ਚਾਹੁੰਦਾ, ਪਰ ਇੰਡੀਅਨ ਮੈਂ ਕੋਸ਼ਿਸ਼ ਹੁੰਦੀ ਹੈ ਕਿ ਯੂਰਪ ਦਾ ਪੜ੍ਹੀਏ, ਅਮਰੀਕਾ ਦਾ ਪੜ੍ਹੀਏ, ਕੈਨੇਡਾ ਦਾ, ਡਿਫਰੈਂਟ ਮੀਡੀਆ ਅਦਾਰੇ ਵੀ ਪੜ੍ਹੀਏ, ਇੰਡੀਆ ਦਾ ਮੀਡੀਆ ਵੀ ਪੜ੍ਹੀਦਾ। ਬਟ ਹੁਣ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਹੀ ਇਜ਼ ਬੀਨ ਰਿਕਗਨਾਈਜ਼ਡ ਐਜ਼ ਪਾਇਨੀਅਰ ਰਿਕਗਨਾਈਜ਼ ਕੀਤਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਐਜ਼ ਅ ਟਰਾਂਸਪੋਰਟ ਮੰਤਰੀ ਉਹਨਾਂ ਦੇ ਦੌਰ ਦੇ ਵਿੱਚ ਤਕਰੀਬਨ 50 ਤੋਂ 60% ਜਿਹੜਾ ਹਾਈਵੇ ਦਾ ਨੈਟਵਰਕ ਆ ਗਰੋ ਕਰ ਗਿਆ, ਔਰ ਜਿਹੜਾ ਉਹਨਾਂ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਜੀ ਬਿਨਾਂ ਪੈਸੇ ਖਾਧੇ ਕੰਮ ਨਹੀਂ ਹੁੰਦੇ, ਹੋ ਸਕਦਾ ਪੈਸੇ ਖਾਂਦੇ ਹੋਣ ਉਸ ਵੇਲੇ, ਲੇਕਿਨ ਜਿਹੜਾ ਔਰ ਪਬਲਿਕ ਪੀਡਬਲਿਊਡੀ ਡਿਪਾਰਟਮੈਂਟ ਜਿਹੜਾ, ਯੈਸ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਇਹਦੇ ਵਿੱਚ ਕਰਪਸ਼ਨ ਹੁੰਦੀ ਹੈ, ਸਾਰਾ ਕੁਝ ਹੁੰਦਾ, ਪਰ ਨਿਤਿਨ ਗਡਕਰੀ ਦੇ ਉੱਤੇ ਐਸ ਸੱਚ ਕਿ ਉਹਨਾਂ ਦੇ ਉੱਤੇ ਉਹ ਇੰਨੇ ਕੁ ਜ਼ਿਆਦਾ, ਮਤਲਬ ਕਿ ਮੈਂ ਤਾਂ ਇਹ ਵੀ ਕਹਿ ਸਕਦਾ ਹੈ ਕਿ ਜਦੋਂ ਆਪਣੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਉਹਨਾਂ ਦੇ ਖਿਲਾਫ ਗੱਲ ਕਰ ਦਿੱਤੀ ਸੀ ਤੇ ਫਿਰ ਕੇਜਰੀਵਾਲ ਸਾਹਿਬ ਨੂੰ ਅਦਾਲਤ ਚ ਲੈ ਗਏ ਸੀ, ਉਹ ਅਦਾਲਤ ਚ ਲੈ ਗਏ ਤੇ ਕੇਜਰੀਵਾਲ ਸਾਹਿਬ ਨੇ ਮਾਫੀ ਮੰਗ ਲਈ ਕਿ ਬਈ ਮੇਰੇ ਤੋਂ ਗਲਤੀ ਹੋ ਗਈ, ਮੈਂ ਐਵੇਂ ਤੁਹਾਡੇ ਬਾਰੇ ਬੋਲ ਦਿੱਤਾ, ਤੇ ਉਹ ਫਿਰ ਉਹਨਾਂ ਨੇ ਕਿਹਾ ਠੀਕ ਹੈ ਚਲੋ ਛੱਡੋ,
ਸਪੇਸ ਹੈਗਾ ਫਿਰ ਡਬਲ ਸਟੈਕ ਕਰੋ ਨਾ ਜੇ ਸਪੇਸ ਹੈਗਾ ਤੇ।
ਹਾਂਜੀ ਹਾਂਜੀ ਸਰ, ਇੱਕ ਰਿਕੁਐਸਟ ਹੈ ਕਿ ਤੁਸੀਂ ਫੋਨ ਮਿਊਟ ਕਰ ਲਓ, ਕਾਲਰਸ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲਓ। ਹਾਂਜੀ ਤੇ ਉਹਨਾਂ ਨੇ ਫਿਰ ਹਾਂਜੀ ਕਾਲਰ ਰਿਕੁਐਸਟ ਹੈ ਕਿ ਲਾਈਨ ਪਲੀਜ਼ ਆਪਣਾ ਫੋਨ ਮਿਊਟ ਕਰ ਲਓ। ਹਾਂਜੀ ਮੈਂ ਕਾਲਸ ਲੈ ਰਿਹਾ ਜੀ ਬਾਰੀ ਬਾਰੀ। ਹਾਂਜੀ ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਜੀ ਗੋਹਟ।
ਹੈਲੋ
ਹਾਂਜੀ ਹਾਂਜੀ ਜਤਿੰਦਰ ਜੀ ਗੋਹਟ,
ਗੁੱਡ ਮਾਰਨਿੰਗ।
ਗੁੱਡ ਮਾਰਨਿੰਗ
ਸਰ, ਮੈਂ ਵਿਰਕ ਸਾਹਿਬ ਤੋਂ ਪੁੱਛਣਾ, ਜਦੋਂ ਵੀ ਉਹ ਗੱਲ ਮੋਦੀ ਜੀ ਦੇ ਬਾਰੇ ਬੋਲਦੇ ਨੇ, ਚਲੋ ਠੀਕ ਹੈ ਇੱਕ ਗੁਜਰਾਤ ਦਾ ਕਾਂਡ ਹੋ ਗਿਆ, ਪਰ ਗੋਧਰਾ ਕਾਂਡ ਕਿਉਂ ਭੁੱਲ ਜਾਂਦੇ ਹੋ? ਸਾਨੂੰ ਸਾਰੇ ਬਾਰੇ ਗੱਲ ਕਰਨੀ ਚਾਹੀਦੀ ਹੈ, ਹਰੇਕ ਚੀਜ਼ ਗਲਤ ਹੋਈ ਹੈ, ਗੋਧਰਾ ਵੀ ਗਲਤ ਹੋਇਆ, ਉਸ ਤੋਂ ਬਾਅਦ ਜਿਹੜਾ ਕਤਲੇਆਮ ਹੋਇਆ ਉਹ ਵੀ ਗਲਤ ਹੋਇਆ, ਸਿੱਖਾਂ ਦਾ ਕਤਲੇਆਮ ਉਹ ਵੀ ਗਲਤ ਹੋਇਆ, ਸਾਰੀਆਂ ਚੀਜ਼ਾਂ ਗਲਤ ਨੇ, ਪਰ ਇੱਕ ਚੀਜ਼ ਨੂੰ ਸਾਈਡਲਾਈਨ ਕਰਕੇ ਦੋ ਚੀਜ਼ਾਂ ਅੱਗੇ ਲੈ ਕੇ ਜਾਣਾ ਇਹ ਕੋਈ ਜੈਨੂਅਨ ਚੀਜ਼ ਨਹੀਂ ਹੈਗੀ ਬਿਲਕੁਲ ਵੀ। ਲਾਈਫ ਸਾਰੇ ਦੀ ਮੈਟਰ ਕਰਦੀ ਹੈ, ਸਾਰੇ ਇਨਸਾਨ ਨੇ, ਕੋਈ ਗਧੇ ਨਹੀਂ ਹੈਗੇ, ਭਾਵੇਂ ਉਹ ਹਿੰਦੂ ਦੀ ਲਾਈਫ ਹੈ, ਭਾਵੇਂ ਪੰਜਾਬੀ ਦੀ ਲਾਈਫ ਹੈ, ਭਾਵੇਂ ਕਿਸੇ ਦੀ ਲਾਈਫ ਹੋਏ, ਸਾਰਿਆਂ ਨੂੰ ਪ੍ਰੋਪਰ ਕਰਨਾ ਚਾਹੀਦਾ।
ਠੀਕ ਹੈ, ਪੁੱਛ ਲੈਣੇ ਗਿਰਕ ਸਾਹਿਬ ਨੂੰ, ਹੁਣੇ ਪੁੱਛ ਲੈਣੇ ਜੀ, ਪੁੱਛ ਲੈਣੇ, ਠੀਕ ਹੈ ਜੀ।
ਹੈਲੋ,
ਹਾਂਜੀ ਹਾਂਜੀ ਬਿਲਕੁਲ ਪੁੱਛ ਲੈਣੇ ਜੀ, ਗਿਰਕ ਸਾਹਿਬ ਨੂੰ ਬਿਲਕੁਲ ਪੁੱਛ ਲੈਣੇ ਆ, ਕਿਉਂ ਨਹੀਂ ਹੋ ਗਿਆ।
ਮੇਰਾ ਇੱਕ ਹੋਰ ਸਵਾਲ ਸਰ ਕੈਨੇਡੀਅਨ ਪੋਲਿਟਿਕਸ ਤੇ ਹੈ ਸਰ।
ਹਾਂਜੀ ਦੱਸੋ,
ਜਿਹੜਾ ਚਾਈਨੀਜ਼ ਲੈਬ ਦਾ ਐਕਸੈਸ ਮਿਲਿਆ, ਮਤਲਬ ਜਿਹੜਾ ਇੱਥੇ ਇਨਫੈਕਟਿਡ ਲੈਬ ਸੀਗੀ, ਚਾਈਨੀਜ਼ ਨੂੰ ਆਪਣਾ ਲਿਬਰਲ ਗਵਰਨਮੈਂਟ ਨੇ ਐਕਸੈਸ ਦਿੱਤਾ ਹੈ, ਉਸਦੇ ਬਾਰੇ ਤੁਸੀਂ ਕੁਝ ਸ਼ੇਅਰ ਕਰੋਗੇ ਕਿ ਉਹਦਾ ਕੀ ਸਟੋਰੀ ਬਿਹਾਇੰਡ ਦੀ ਹੈਡਲਾਈਨ ਹੈਗੀ ਹੈ, ਤੇ ਉਹਦੇ ਤੇ ਇਨਕੁਆਇਰੀ ਜੇ ਹੋਣੀ ਹੈ, ਤੇ ਹੁਣ ਵੀਟੋ ਪਾਵਰ ਯੂਜ਼ ਕਰਕੇ ਉਹਨੂੰ ਰੋਕਿਆ ਜਾ ਰਿਹਾ, ਉਹਦੇ ਬਾਰੇ ਥੋੜਾ ਜਿਹਾ ਦੱਸੋਗੇ ਸਰ?
ਸਰ, ਵਿਨੀਪੈਗ ਦੇ ਵਿੱਚ ਇਹ ਲੈਬ ਸੀਗੀ, ਹੈਲਥ ਲੈਬ, ਜਿਹਦੇ ਬਾਰੇ ਕਿ ਹੁਣ ਇਹ ਬਾਹਰ ਖੁਲਾਸਾ ਹੋਇਆ ਹੈ ਕਿ ਜਿਹੜੇ ਡਾਕੂਮੈਂਟਸ ਬਾਹਰ ਆਏ ਨੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਚਾਈਨਾ ਦੇ ਨਾਲ ਲਿੰਕਡ ਇੱਥੇ ਜਿਹੜਾ ਸੀਗਾ ਕੋਈ ਸੀਨੀਅਰ ਮੈਡੀਕਲ ਅਫਸਰ, ਉਹ ਚਾਈਨਾ ਨੂੰ ਐਕਸੈਸ ਮਿਲਿਆ ਹੋਇਆ ਸੀ, ਤੇ ਉਹ ਹੁਣ ਦੋ ਸਾਇੰਟਿਸਟ ਦੇ ਉੱਤੇ ਐਲੀਗੇਸ਼ਨ ਹੈ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ, ਦੋ ਸਾਇੰਟਿਸਟ ਦੇ ਉੱਤੇ ਐਲੀਗੇਸ਼ਨ ਨੇ ਕਿ ਉਹ ਕਿਤੇ ਨਾ ਕਿਤੇ ਮਾਮਲਾ ਉਧਰ ਜਾ ਰਿਹਾ ਸੀਗਾ, ਠੀਕ ਹੈ। ਹੁਣ ਉਹ ਚਾਈਨਾ ਤੇ ਆਲਰੇਡੀ ਬਾਇਓ ਵੈਪਨਸ ਡਿਵੈਲਪ ਕਰ ਰਿਹਾ, ਤੇ ਹੁਣ ਕੰਜ਼ਰਵੇਟਿਵ ਪਾਰਟੀ ਨੇ ਮਾਮਲਾ ਉਠਾਇਆ, ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ, ਔਰ ਮੈਂ ਉਸ ਦਿਨ ਇਹਨਾਂ ਦੇ ਨਾਲ ਕੰਜ਼ਰਵੇਟਿਵ ਪਾਰਟੀ ਲੀਡਰ ਸਾਡੇ ਸਟੂਡੀਓ ਵੀ ਆਏ ਸੀ, ਮੈਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਸੀ, ਤੇ ਪੀਰ ਪੋਲੇ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਇਹ ਜਿਹੜੇ ਸਾਇੰਟਿਸਟ ਹੈ ਇਹਨਾਂ ਨੂੰ ਫਾਇਰ ਤੇ ਕਰਤਾ, ਪਰ ਉਹ ਚਾਈਨਾ ਕਿੱਦਾਂ ਚਲੇ ਗਏ, ਇਹਨਾਂ ਨੂੰ ਕਿਹੜਾ ਕਿਹੜਾ ਐਕਸੈਸ ਸੀਗਾ? ਔਰ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਓ ਤੇ ਇਹ ਵੀ ਕਹਿ ਰਹੇ ਨੇ ਕਿ ਕਿਉਂ ਲਿਬਰਲ ਪਾਰਟੀ ਨੇ ਇਹਨਾਂ ਤੇ ਕੜੀ ਕਾਰਵਾਈ ਨਹੀਂ ਕੀਤੀ, ਕੀ ਇਹ ਮਾਮਲਾ ਹੈ? ਸੋ ਇਹਦੇ ਬਾਰੇ ਹੁਣ ਕਾਫੀ ਮਾਮਲਾ ਪਖਿਆ ਹੋਇਆ। ਟੂਡੋ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਦਰਮਿਆਨ, ਤਾਂ ਟੂਡੋ ਸਾਹਿਬ ਦਾ ਕਹਿਣਾ, ਔਰ ਮੈਂ ਕਿਹਾ ਵੀ ਸੀ ਇਹ ਗੱਲ, ਮੈਂ ਕੰਜ਼ਰਵੇਟਿਵ ਲੀਡਰ ਨੂੰ ਵੀ ਕਿਹਾ, ਮੈਂ ਕਿਹਾ ਜੀ ਉਹ ਤਾਂ ਤੁਹਾਡੇ ਤੇ ਐਲੀਗੇਸ਼ਨ ਲਗਾ ਰਹੇ ਕਿ ਤੁਸੀਂ ਇਹ ਸਿਕਿਉਰਟੀ ਇਸ਼ੂ ਹੈ ਵਿਨੀਪੈਗ ਦੀ ਜਿਹੜੀ ਲੈਬ ਹੈ, ਔਰ ਤੁਸੀਂ ਇਹਨੂੰ ਸਿਕਿਉਰਟੀ ਇਸ਼ੂ ਨੂੰ ਪੋਲੀਟੀਸਾਈਜ਼ ਕਰ ਰਹੇ ਹੋ। ਸੋ ਉਹ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਇਹਨੂੰ ਪੋਲੀਟੀਸਾਈਜ਼ ਨਹੀਂ ਕਰ ਰਹੇ। ਪੂਰਾ ਇੰਟਰਵਿਊ ਜਿਹੜਾ ਇਸ ਮਾਮਲੇ ਚ ਤੁਸੀਂ ਵਾਈ ਪਲੱਸ ਤੇ ਦੇਖ ਸਕਦੇ ਹੋ, ਜਿਹੜਾ ਸਾਡਾ 24/7 ਆਲ ਇੰਗਲਿਸ਼ ਚੈਨਲ ਹੈ ਨਾ, ਵਾਈ ਪਲੱਸ ਤੇ, ਉਹ ਤੇ ਪੂਰਾ ਇੰਟਰਵਿਊ ਹੈਗਾ ਸਾਰਾ ਇਹ ਸਾਰਾ। ਠੀਕ ਹੈ ਜੀ,
ਇੱਦਾਂ ਨੀ ਹੈਗਾ ਕਿ ਮਤਲਬ ਇਹ ਵੀ ਤੇ ਨੈਸ਼ਨਲ ਸਿਕਿਉਰਿਟੀ ਦਾ ਹੀ ਹੈ ਨਾ, ਕਿ ਜੇ 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 ਅਸੀਂ ਇਹਨੂੰ ਕੋਰੋਨਾ ਵਾਇਰਸ ਨਾਲ ਹੀ ਜੋੜ ਲਈਏ।
ਹਾਂਜੀ,
ਜੇ ਅਸੀਂ ਕਿਸੇ ਜਿਹੜਾ ਕੋਰੋਨਾ ਵਾਇਰਸ ਦਾ ਆਇਆ ਹੈ, ਜੇ ਉਧਰ ਨਾਲ ਹੀ ਲਿੰਕ ਜੁੜ ਗਏ, ਆਮ ਨੋਟ ਸੇਇੰਗ ਕਿ ਇੱਦਾਂ ਹੋਇਆ ਹੈ, ਬਟ ਇਨਫੈਕਟਡ ਲੈਬ ਦਾ ਐਕਸੈਸ ਚਾਈਨੀਜ਼ ਨੂੰ ਦੇ ਕੇ ਅੱਗੇ ਡਿਵੈਲਪ ਕਰਨਾ, ਤੇ ਹੁਣ ਜਿਹੜੀ ਇਨਕੁਆਇਰੀ ਹੋ ਰਹੀ ਹੈ ਉਹਨਾਂ ਤੇ ਵੀਟੋ ਲਾ ਰਹੇ ਹੈ
ਜਿਹੜੀ ਵੀਟੋ ਨੀ ਲਗਾ ਰਹੇ, ਹਜੇ ਉਹ ਡਿਬੇਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਉਹਨਾਂ ਦੇ ਉੱਤੇ ਐਲੀਗੇਸ਼ਨ ਨੇ। ਔਰ ਜਿਹੜੀ ਗੱਲ ਇਹ ਹੈ ਕਿ ਇਹਦਾ ਕਿਤੇ ਕੋਵਿਡ ਦੇ ਨਾਲ ਜਾਂ ਕੋਰੋਨਾ ਨਾਲ ਜੁੜਿਆ ਸਰ, ਜਿਹੜੀ 600 ਪੇਜ ਦੀ ਰਿਪੋਰਟ ਆਈ ਹੈ, ਇਹ ਸੀਕਰੇਟ ਡਾਕੂਮੈਂਟ ਸੀਗੇ ਜਿਹੜੀ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਿਸ ਦੇ ਜਿਹੜੇ ਸੀਗੇ, ਉਹਦੇ ਵਿੱਚ ਜਿਹੜੀ 600 ਪੇਜ ਦੀ ਰਿਪੋਰਟ ਹੈ, ਉਹਦੇ ਵਿੱਚ ਹਜੇ ਕੋਈ ਐਸੀ ਗੱਲ ਬਾਹਰ ਨਹੀਂ ਆਈ ਕਿ ਵਿਨੀਪੈਗ ਨੈਸ਼ਨਲ, ਇਹ ਮੈਂ ਦੱਸ ਵੀ ਦਿੰਦਾ ਜਿਹਨੂੰ ਨਹੀਂ ਪਤਾ, ਦੋ ਜਿਹੜੇ ਸਾਇੰਟਿਸਟ ਸੀਗੇ ਇਹ ਇੱਥੇ ਹਸਬੈਂਡ ਵਾਈਫ ਨੇ, ਇਹ ਇਹਨਾਂ ਕੋਲ ਸਿਕਿਉਰਿਟੀ ਕਲੀਅਰੈਂਸ ਵੀ ਸੀਗੀਆਂ, ਹੁਣ ਉਹ ਲੂਜ਼ ਕਰ ਜਾਣਗੇ ਸਿਕਿਉਰਿਟੀ ਕਲੀਅਰੈਂਸ ਕਿਉਂਕਿ ਇਹਨਾਂ ਦੇ ਬੜੇ ਸੀਰੀਅਸ ਐਲੀਗੇਸ਼ਨ ਨੇ। ਇਹ ਵਿਨੀਪੈਗ ਦੀ ਜਿਹੜੀ ਨੈਸ਼ਨਲ ਮਾਈਕਰੋਬੋਲੋਜੀ ਲੈਬ ਹੈਗੀ ਹੈ, ਉੱਥੇ ਜੁਲਾਈ 2019 ਤੱਕ ਕੰਮ ਕਰਦੇ ਸੀਗੇ, ਫਿਰ ਅਚਾਨਕ ਇੱਕ ਦਿਨ ਜੁਲਾਈ 2019 ਨੂੰ ਉਹਨਾਂ ਨੂੰ ਉੱਥੋਂ ਲਿਜਾ ਕੇ ਕਿ ਜੀ ਬਾਹਰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਕਿਉਂ ਬਾਹਰ ਕੱਢਿਆ ਗਿਆ, ਕਿਉਂ ਫਾਇਰ ਹੋਏ, ਉਹ ਹੁਣ ਮਾਮਲਾ ਬਾਹਰ ਆ ਰਿਹਾ ਵੀ ਫਾਇਰ ਇਸ ਲਈ ਹੋਏ ਸੀਗੇ ਕਿ ਉਹਨਾਂ ਦੇ ਖਿਲਾਫ ਐਲੀਗੇਸ਼ਨ ਨੇ ਕਿ ਉਹ ਕਿਤੇ ਨਾ ਕਿਤੇ ਐਕਸੈਸ ਉਹਨਾਂ ਨੇ ਚਾਈਨਾ ਨੂੰ ਮਿਲ ਰਿਹਾ ਸੀ, ਇਹਨਾਂ ਦੇ ਜ਼ਰੀਏ ਐਕਸੈਸ ਮਿਲ ਰਿਹਾ ਸੀ। ਸੋ ਕੀ ਇਹਨਾਂ ਦੇ ਟਾਈਜ਼ ਨੇ ਚਾਈਨਾ ਦੇ ਨਾਲ, ਕਿਹੜੀਆਂ ਯੂਨੀਵਰਸਿਟੀ ਨਾਲ ਇਹਨਾਂ ਦੇ ਟਾਈਜ਼ ਨੇ, ਉਹਦੀ ਹੁਣ ਇਹ ਸਾਰੀ ਇਨਵੈਸਟੀਗੇਟਿਵ ਰਿਪੋਰਟ ਹੈ ਸਾਰੀ ਦੀ ਸਾਰੀ। ਜੀ
ਸਰ, ਹੋਰ ਜਿਹੜੀ ਵੀ ਇਨਕੁਆਇਰੀ ਅੱਜ ਤੱਕ ਮਤਲਬ ਜੋ ਵੀ ਓਪੋਜੀਸ਼ਨ ਲੀਡਰ ਆ ਜੋ ਵੀ ਚੱਕੇ ਜਾਂਦੀ ਹੈ ਕਿ ਜਿੱਦਾਂ ਹੁਣ SNC ਲੈਵਲਿਨ ਸੀਗਾ, ਜਿਹੜੀਆਂ ਵੀ ਚੀਜ਼ਾਂ ਸੀਗੀਆਂ, RCMP ਜਦੋਂ ਮਤਲਬ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿੰਨੀ ਕੁ ਵਾਰ ਇਹਨਾਂ ਨੇ ਆਪਣਾ ਪਾਵਰ ਯੂਜ਼ ਕਰਕੇ ਉਹਨੂੰ ਬੰਦ ਕਰਾਇਆ ਹੈ, ਜੇ ਇਨਫੋਰਮੇਸ਼ਨ ਹੋਵੇ ਤਾਂ ਪਲੀਜ਼ ਸ਼ੇਅਰ ਕਰਿਓ ਸਰ।
ਹਾਂ, ਉਹ ਅੱਜ ਦੇਖੋ SNC ਲੈਵਲਿਨ ਦੇ ਵਿੱਚ ਤੇ ਇਨਵੈਸਟੀਗੇਸ਼ਨ ਹੋਈ ਸੀਗੀ, ਐਸਾ ਨਹੀਂ ਕਿ ਨਹੀਂ ਹੋਈ, ਪਰ SNC ਲੈਵਲਿਨ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਕੰਮ ਇਹ ਸੀਗਾ ਕਿ ਜਿਹੜੇ ਜੋ ਜੂਡੀ ਵਿਲਸਨ ਰੇਬੋਲਟ, ਜਿਹੜੇ ਉਸ ਸਮੇਂ ਦੇ ਜਸਟਿਸ ਮਿਨਿਸਟਰ ਸੀਗੇ, ਉਹਨਾਂ ਨੇ ਆਪਣੇ ਹੀ ਪ੍ਰਧਾਨ ਮੰਤਰੀ ਦੇ, ਇਹਨਾਂ ਦੀ ਆਪਣੀ ਕੈਬਨਿਟ ਮਿਨਿਸਟਰ ਸੀਗੀ ਜੂਡੀ ਵਿਲਸਨ ਰੇਬੋਲਟ, ਜਸਟਿਸ ਮਿਨਿਸਟਰ ਨੇ ਆਪਣੇ ਪ੍ਰਧਾਨ ਮੰਤਰੀ ਦੇ ਉੱਤੇ ਉਂਗਲੀ ਉਠਾ ਦਿੱਤੀ ਸੀਗੀ ਕਿ SNC ਲੈਵਲਿਨ ਮਾਮਲੇ ਚ ਤੁਸੀਂ ਕਿਤੇ ਨਾ ਕਿਤੇ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਫਾਇਦਾ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕੀਤੀ। ਐਲੀਗੇਸ਼ਨ ਸੀਗੇ ਇਹਨਾਂ ਦੇ, ਮੈਂ ਵਰਡ ਐਲੀਗੇਸ਼ਨ ਯੂਜ਼ ਕਰਾਂਗਾ। ਔਰ ਬਾਅਦ ਦੇ ਵਿੱਚ ਜੂਡੀ ਵਿਲਸਨ ਰਿਬੋਰਟ ਦਾ ਪੋਲੀਟੀਕਲ ਕਰੀਅਰ ਵੀ ਖਤਮ ਹੋ ਗਿਆ, ਜਸਟਿਸ ਮਿਨਿਸਟਰ ਤੋਂ ਤਾਂ ਛੁੱਟੀ ਹੋ ਹੀ ਗਈ ਉਹਨਾਂ ਦੀ, ਔਰ ਉਹਨਾਂ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਕੇ ਸਾਡੇ ਜੇਨ ਫਿਲਿਪੋਟ ਜਿਹੜੇ ਉਸ ਸਮੇਂ ਹੈਲਥ ਮਿਨਿਸਟਰ ਸੀ, ਉਹਨਾਂ ਨੇ ਵੀ ਸਿਆਸਤ ਛੱਡ ਦਿੱਤੀ। ਬਈ ਧੱਕਾ, ਉਹਨਾਂ ਨੇ ਵੀ ਇੱਕ ਤਰ੍ਹਾਂ ਦਾ ਇਹੀ ਗੱਲ ਕਹੀ ਵੀ ਬਈ ਇੱਕ ਮਹਿਲਾ ਜਸਟਿਸ ਮਿਨਿਸਟਰ ਸਟਰੋਂਗ ਹੈ, ਉਹਦੀ ਕ੍ਰੈਡੀਬਿਲਟੀ ਹੈ, ਤੇ ਤੁਸੀਂ ਟਰੂਡੋ ਸਾਹਿਬ ਇਹਦੇ ਨਾਲ ਠੀਕ ਨਹੀਂ ਕੀਤਾ, ਤੇ ਜੇਨ ਫਿਲਿਪੋਟ ਵੀ ਸਿਆਸਤ ਛੱਡ ਗਈ, ਉਹ ਵੀ ਕੈਬਨਿਟ ਮੰਤਰੀ ਸਾਡੇ ਸੀਗੇ। ਸੋ ਬੜਾ ਹੋਇਆ ਉਸ ਵੇਲੇ ਇਹ ਸਾਰਾ ਕੁਝ, ਵਿਚ ਇਜ਼ ਵੈਰੀ ਅਨਫੋਰਚੁਨੇਟ। ਬਾਅਦ SNC ਲੈਵਲਿਨ ਦਾ ਜਿਹੜਾ ਮਾਮਲਾ ਹੈ ਉਹ ਬਾਹਰ ਇਨਵੈਸਟੀਗੇਟ ਹੁੰਦਾ ਰਿਹਾ। ਸਰ, ਹੋਰ ਕਿਹੜਾ ਸੀਗਾ ਜੀ, ਤੁਸੀਂ ਦੱਸੋਗੇ ਤਾਂ ਮੈਂ ਦੱਸ ਦਾਂਗਾ। ਵੀ ਚੈਰਿਟੀ ਦੀ ਗੱਲ ਕਰ ਰਹੇ ਹੋ, ਵੀ ਚੈਰਿਟੀ ਦੀ ਗੱਲ ਕਰ ਰਹੇ ਹੋ, ਹੋਰ ਤੇ ਬੜਾ ਕੁਛ ਨੀ ਹੋਇਆ, ਵੀ ਚੈਰਿਟੀ ਸੀ
ਮਤਲਬ ਜਗਮੀਤ ਸਿੰਘ ਜੀ ਨੇ,
ਅੱਜ ਤੁਸੀਂ ਯਾਦ ਕਰਕੇ ਫਿਰ ਦੁਬਾਰਾ ਕਾਲ ਕਰ ਲੈਣਾ, ਵੀ ਚੈਰਿਟੀ ਸੀਗੀ, ਹੋਰ ਤਾਂ ਕੁਛ ਨੀ ਸੀਗਾ।
ਬਾਕੀ ਮੈਂ ਇਹੀ ਕਹੂੰਗਾ ਕਿ ਅਸੀਂ ਇੰਡੀਆ ਤੇ ਡਿਕਟੇਟਰਸ਼ਿਪ ਦਾ ਸਭ ਕੁਝ ਕਰਦੇ, ਇੱਥੇ ਦਾ ਹਾਲ ਵੀ ਦੇਖ ਲਓ ਕੀ ਕਰ ਰਹੇ ਸਾਡੇ ਪੋਲੀਟੀਸ਼ੀਅਨ, ਦੋਵੇਂ ਜਣੇ ਮਿਲ ਕੇ ਜਾਂ ਤਿੰਨੋ ਪਾਰਟੀਆਂ ਮਿਲ ਕੇ ਇੱਕ ਬੰਦੇ ਨੂੰ ਹਰਾਉਣ ਨੂੰ ਲੱਗੀਆਂ ਨੇ, ਜਿੱਦਾਂ ਉਧਰ ਇੰਡੀਆ ਅਲਾਇੰਸ ਹੈ, ਇੱਧਰ ਵੀ ਬਲੈਂਕ ਚੁਬਕਵਾ ਤੇ ਜਗਮੀਤ ਸਿੰਘ ਜੀ ਤੇ ਟਰੂਡੋ ਸੀ ਮਿਲ ਕੇ, ਚਾਰ ਪਾਰਟੀਆਂ ਨੇ, ਤਿੰਨ ਪਾਰਟੀਆਂ ਇੱਕ ਪਾਸੇ ਹੋ ਗਈਆਂ ਨੇ, ਤੇ ਕਿਸੇ ਦੀ ਡੈਮੋਕ੍ਰੇਸੀ ਰਹਿ ਗਈ ਇੱਥੇ?
ਇਹ ਵੀ ਕਿਸੇ ਦਿਨ ਪ੍ਰੋਗਰਾਮ ਕਰਦੇ ਆ ਜੀ, ਨਾਰਥ ਅਮਰੀਕਾ ਦੇ ਵਿੱਚ, ਅਮਰੀਕਾ, ਕੈਨੇਡਾ, ਯੂਰਪ, ਇੱਥੇ ਜਿਹੜੀ ਡੈਮੋਕ੍ਰੇਸੀ ਇਹਦੇ ਤੇ ਵੀ ਗੱਲ ਕਰ ਲੈਣਗੇ। ਠੀਕ ਹੈ, ਥੈਂਕ ਯੂ। ਕਪਿਲ ਸ਼ਰਮਾ ਜੀ, ਤੁਸੀਂ ਆਉਂਦੇ ਰਹੋ। ਕਪਿਲ ਸ਼ਰਮਾ ਜੀ, ਗੋ ਅਹੈਡ।
ਜੁਦੀ ਜੀ, ਨਮਸਕਾਰ।
ਨਮਸਕਾਰ ਜੀ।
ਯੁੱਧਵੀਰ ਜੀ, ਪਲੀਜ਼ ਪਰਸਨਲੀ ਨਾ ਲਿਓ, ਇਟ ਲੁਕਸ ਲਾਈਕ, ਏਦਾਂ ਲੱਗਦਾ ਕਿ ਜਿੱਦਾਂ ਤੁਸੀਂ ਇੱਕ ਏਜੰਡਾ ਹੀ ਬਣਾਇਆ ਕਿ ਜਿੱਦਣ ਤੁਹਾਨੂੰ ਕਾਲਾਂ ਨਹੀਂ ਆਉਂਦੀਆਂ। ਪਹਿਲੀ
ਫੋਨ ਕਦੀ ਕਦਾਈ ਸੁਣੀਦਾ ਵੈਸੇ ਰੇਡੀਓ ਛੱਡ ਦਿੱਤਾ ਸੁਣਨਾ 400 ਚੈਨਲ ਇੰਡੀਆ ਦੇ ਉਹ ਵੀ ਸੁਣ ਲਈਦੇ ਬੜੇ ਵਧੀਆ ਨੇ ਇੱਥੇ ਤੇ ਓਦਾਂ ਹੀ ਤੁਸੀਂ ਕੁਛ ਲੱਗਦਾ ਵਾ ਮੇਰਾ ਖਿਆਲ ਹੈ ਕਿ ਤੁਸੀਂ ਕੁਝ ਇਹੋ ਜਿਹੇ ਏਜੰਟ ਛੱਡੇ ਦੇ ਆ ਕਿ ਜਿਹੜੇ ਵੀ ਜਦੋਂ ਤੁਹਾਨੂੰ ਕਾਲ ਨੀ ਨਾ ਹੁੰਦੀ ਤੇ ਇਹੋ ਜਿਹੇ ਬੰਦੇ ਨੂੰ ਕੋਈ ਨੈਟ ਚੋਂ ਕਾਲ ਕਰਵਾ ਕਵਾਉਂਦੇ ਹੋ ਬੀਜੇਪੀ ਜਾਂ ਹਿੰਦੂਤਵ ਦਾ ਜਾਂ ਇੰਡੀਆ ਦੇ ਅਗੇਂਸਟ ਤਾਂ ਕਿ ਦੜਾਦੜ ਕਾਲਾਂ ਆਉਣੀਆਂ ਸ਼ੁਰੂ ਹੋ ਜਾਣ ਜੇ ਜਿਹੜਾ ਵੀ ਕਾਲਰ ਕਹਿੰਦਾ ਕਿ ਜੀ ਦਰਬਾਰ ਸਾਹਿਬ ਦੀ ਗੱਲ ਹੈ ਤਾਂ ਗੋਦਰਾ ਦੀ ਵੀ ਕਰਿਆ ਕਰੋ ਦਰਬਾਰ ਸਾਹਿਬ ਦਾ ਵੀ ਜਿੰਨਾ ਵੀ ਇਨਸਾਫ ਮਿਲਿਆ ਮੋਦੀ ਦੇ ਕਰਕੇ ਮਿਲਿਆ ਜਿਹਨੂੰ ਵੀ ਕੁਛ ਤੁਸੀਂ ਵੀ ਜਾਣਦੇ ਹੋ ਉਹ 84 ਵਾਲਾ ਕਾਂਡ ਜੇ ਉਹ ਤੇ 84 ਦੀਆਂ ਲਾਈਕ ਜਿਹੜਾ ਇਨਸਾਫ ਮਿਲਿਆ ਉਹ ਤੇ ਮੋਦੀ ਨੇ ਆ ਕੇ ਦਵਾਇਆ ਤੇ ਗੋਦਰਾ ਕਾਂਡ ਦਾ ਵੀ ਮਤਲਬ ਉਹ ਤੇ ਬਹੁਤ ਪਹਿਲੇ ਮਿਲ ਗਿਆ ਹੈ ਇੰਨਾ ਟਾਈਮ ਨਹੀਂ ਲੱਗਾ ਜਿੰਨਾ 84 ਦੇ ਵੇਲੇ ਲੱਗਾ ਸੀਗਾ ਗੋਦਰਾ ਦੇ ਵਿਚ ਵੀ ਹਿੰਦੂਆਂ ਨੂੰ ਵੀ ਤੁਹਾਨੂੰ ਵੀ ਪਤਾ ਸ਼ਰਾਰਤ ਪਹਿਲਾਂ ਕੀਤੀ ਆ ਕਿੰਨੇ ਕੀਤੀ ਸੀ ਜਿਹੜੀ ਤੁਹਾਡੀ ਫੇਵਰੇਟ ਕਮਿਊਨਿਟੀ ਆ ਉਹਨਾਂ ਨੇ ਕੀਤੀ ਸੀਗੀ ਹਾਂਜੀ ਤੇ ਫਿਰ ਬੰਦੇ ਹਿੰਦੂ ਵੀ ਮਰੇ ਆ ਤੇ ਦੂਜੇ ਵੀ ਮਰੇ ਸੀਗੇ ਸਜਾਵਾਂ ਹਿੰਦੂਆਂ ਨੂੰ ਵੀ ਮਿਲੀਆਂ ਤੇ ਮੁਸਲਮਾਨਾਂ ਨੂੰ ਵੀ ਮਿਲੀਆਂ ਤੇ ਕਿਹੜੇ ਇਨਸਾਫ਼ ਦੀ ਗੱਲ ਕਰਦੇ ਹੋ ਮਤਲਬ ਕਿਹੋ ਜਿਹਾ ਤੁਸੀਂ ਮਤਲਬ ਇਹੋ ਜਿਹਾ ਫੈਲਾਉਂਦੇ ਹੋ ਇਹੋ ਜਿਹੀਆਂ ਚੀਜ਼ਾਂ ਬਹੁਤ ਚੀਜ਼ਾਂ ਤੁਹਾਡੀਆਂ ਪਸੰਦ ਨਹੀਂ ਆਉਂਦੀਆਂ ਸੋਚੀਦਾ ਕਿ ਤੁਹਾਡੀ ਆਵਾਜ਼ ਤੁੰਦੀ ਮਾਰਿਆਂ ਕਦੀ ਕਦਾਈ ਫੈਲਿਆ ਕਦੀ ਤੁਸੀਂ ਕਹਿ ਦਿੰਦੇ ਹੋ ਜੀ ਮਸਜਿਦ ਜਾਇਆ ਕਰੋ ਜਿੱਥੇ ਕਹਿੰਦੇ ਜੀ ਬਾਕੀ ਸਾਰੀ ਦੁਨੀਆਂ ਕਾਫਰ ਹੈਗੀ ਆ ਅਸੀਂ ਆ ਸਭ ਕੁਛ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੱਸਦੇ ਹੋਰ ਹੀ 50 ਗੱਲਾਂ ਕੀਤੀਆਂ ਜਾ ਸਕਦੀਆਂ ਤੁਹਾਡੇ ਵਾਸਤੇ ਬਾਕੀ ਉਹ ਇਹੋ ਹੀ ਦੱਸਣਾ ਸੀਗਾ ਕਿ ਤੁਸੀਂ ਆ ਜਿਹੜਾ ਏਜੰਡਾ ਚਲਾਇਆ ਠੀਕ ਨੀ ਕਰਨ ਡੇ ਲੋਕੀ ਸਮਝ ਰਹੇ ਜੇ ਮਤਲਬ ਗਾਂਧੀ ਨੂੰ ਵੀ ਸਮਝਣ ਵਾਸਤੇ ਖਰੇ 50-60 ਹੁਣ ਸਾਲ ਲੱਗਿਆ ਕਿ ਉਹਦੀਆਂ ਕੀ ਕਰਤੂਤਾਂ ਸੀਗੀਆਂ ਜਿਹਨੂੰ ਤੁਸੀਂ ਆਪਣਾ ਉਹ ਮੰਨਦੇ ਹੋ ਜੀ ਆਈਡਲ ਮੰਨਦੇ ਹੋ ਹਨਾ ਤੇ ਤੁਸੀਂ ਸੋਰੀ ਟੂ ਸੇ ਤੁਸੀਂ ਬਹੁਤ ਤੁਹਾਡੇ ਚ ਉਹ ਸਹਿਣਸ਼ੀਲਤਾ ਵਾ ਬਟ ਕੰਮ ਤੁਸੀਂ ਉਹੀ ਚਲਾ ਰਹੇ ਹੋ ਜਿਹੜੇ ਜੋ ਕੁਛ ਗਾਂਧੀ ਕਰਦਾ ਦੇ ਤੁਹਾਨੂੰ ਪਤਾ ਜੋ ਕੁਛ ਕਰ ਰਹੇ ਆ ਥੈਂਕ ਯੂ ਵੈਰੀ ਮਚ ਫਾਰ ਮੇਰੀ ਕਾਲ ਲੈਣ ਦਾ
ਥੈਂਕ ਯੂ ਬਹੁਤ ਮਿਹਰਬਾਨੀ ਜੀ ਦੇਖੋ ਪਹਿਲੀ ਚੀਜ਼ ਤੇ ਤੁਹਾਡਾ ਜਿਹੜਾ ਇਹ ਕਹਿਣਾ ਕਿ ਜੀ ਅਸੀਂ ਕੋਈ ਐਂਟੀ ਇੰਡੀਆ ਮੈਂ ਆਪ ਹੀ ਕੋਈ ਕਾਲ ਕਰਵਾ ਦਿੰਦਾ ਇੰਡੀਆ ਦੇ ਪਹਿਲੀ ਚੀਜ਼ ਤਾਂ ਮੈਂ ਸਰ ਕੈਨੇਡੀਅਨ ਆ ਠੀਕ ਹੈ ਔਰ ਜਿੱਥੇ ਤੱਕ ਜਰਨਲਿਜ਼ਮ ਦਾ ਸਵਾਲ ਹੈ ਜਰਨਲਿਸਟ ਨਾ ਇੰਡੀਅਨ ਹੋ ਸਕਦਾ ਨਾ ਕੈਨੇਡੀਅਨ ਹੋ ਸਕਦਾ ਦੂਸਰੀ ਚੀਜ਼ ਜਿਹੜਾ ਇੰਡੀਆ ਦੇ ਨਾਲ ਸਾਨੂੰ ਪਿਆਰ ਹੈ ਨਹੀਂ ਹੈ ਉਹ ਹੁਣ ਤੁਸੀਂ ਕਹਿੰਦੇ ਹੋ ਐਂਟੀ ਇੰਡੀਆ ਗੱਲ ਕਰਾਉਂਦੇ ਜਾਂ ਐਂਟੀ ਮੋਦੀ ਗੱਲ ਕਰਾ ਦਿੰਦੇ ਹਾਂ ਅਸੀਂ ਆਪ ਹੀ ਕੋਈ ਕਾਲਰ ਨੂੰ ਕਹਿ ਕੇ ਸੋ ਨਾ ਸਾਨੂੰ ਕੋਈ ਐਂਟੀ ਇੰਡੀਆ ਗੱਲ ਕਰਾਉਣ ਦੀ ਜ਼ਰੂਰਤ ਹੈ ਨਾ ਐਂਟੀ ਮੋਦੀ ਕਰਾਉਣ ਦੀ ਜ਼ਰੂਰਤ ਹੈ ਜਿਹੜੇ ਮੋਦੀ ਸਾਹਿਬ ਦੇ ਅਗੇਂਸਟ ਹੈ ਉਹ ਸ਼ਾਇਦ ਇਹ ਸੋਚਦੇ ਹੋਣਗੇ ਪਤਾ ਨਹੀਂ ਇੱਥੇ ਮੋਦੀ ਸਾਹਿਬ ਦੀ ਗੱਲ ਜ਼ਿਆਦਾ ਹੱਕ ਚ ਹੁੰਦੀ ਹਰ ਕੋਈ ਇਹੀ ਜਾਂਦਾ ਹੈ ਸਾਰੀਆਂ ਚੀਜ਼ਾਂ ਇੰਡੀਆ ਦੀਆਂ ਵੀ ਚੰਗੀਆਂ ਨਹੀਂ ਹੈ ਸਾਨੂੰ ਬਹੁਤ ਪਿਆਰ ਹੈ ਆਪਣੀ ਕੰਟਰੀ ਹੈ ਔਰ ਸਾਰੀਆਂ ਚੀਜ਼ਾਂ ਖਰਾਬ ਵੀ ਨਹੀਂ ਹੈਗੀਆਂ ਠੀਕ ਹੈ ਇਸੇ ਤਰ੍ਹਾਂ ਮੋਦੀ ਸਾਹਿਬ ਦੀ ਵੀ ਹਰ ਚੀਜ਼ ਕੋਈ ਚੰਗੀ ਨਹੀਂ ਹੈ ਜੇ ਕੋਈ ਮੋਦੀ ਸਾਹਿਬ ਦੀ ਚੀਜ਼ ਕੋਈ ਠੀਕ ਨਹੀਂ ਹੈ ਤਾਂ ਉਹ ਵੀ ਜ਼ਰੂਰ ਇੱਥੇ ਮੈਂਸ਼ਨ ਕਰਨੀ ਪਏਗੀ ਬਾਕੀ ਜਿਹੜੀ ਤੁਹਾਡੀ ਗੱਲ ਹੈ ਕਿ ਚਲੋ ਕਾਫੀ ਤੁਸੀਂ ਗੱਲਾਂ ਹੋਰ ਕਹੀਆਂ ਨੇ ਮੈਂ ਸਾਡੇ ਇੱਕ ਸਪੋਂਸਰ ਵੇਟ ਕਰ ਰਹੇ ਨੇ ਜੇ ਮੈਂ ਉਹਨਾਂ ਨੂੰ ਪਹਿਲਾਂ ਲੈ ਲਵਾਂ ਬਾਕੀ ਕਾਲਸ ਵੀ ਲਵਾਂਗੇ ਔਰ ਵਕਤ ਨੇ ਇਜਾਜ਼ਤ ਦਿੱਤੀ ਤੇ ਜ਼ਰੂਰ ਅੱਜ ਇਸ ਤੇ ਫਿਰ ਗੱਲ ਕਰਾਂਗੇ ਨਹੀਂ ਤਾਂ ਫਿਰ ਕੱਲ ਜ਼ਰੂਰ ਗੱਲ ਕਰ ਲਾਂਗੇ ਬਾਕੀ ਬਿਲਕੁਲ ਗੱਲ ਕੀਤੀ ਹੈ ਮੇਰੇ ਰੋਲ ਮਾਡਲ ਬਹੁਤ ਨੇ ਯੁਧਵੀਰ ਨੂੰ ਡਿਫਾਈਨ ਕਰਨਾ ਤੇ ਇੱਕ ਹੀ ਚੀਜ਼ ਹੈ ਯੁਧਵੀਰ ਉਹ ਇੱਕ ਲਵ ਹੈ ਜਿਹਦੇ ਕਿ 100 ਗੁਰੂ ਨੇ ਔਰ ਉਹਨਾਂ 100 ਗੁਰੂ ਚੋਂ ਇੱਕ ਬਿਲਕੁਲ ਆਪਣੇ ਮਹਾਤਮਾ ਗਾਂਧੀ ਜੀ ਹੈਗੇ ਨੇ ਠੀਕ ਹੈ ਬਿਲਕੁਲ ਹੈਗੇ ਨੇ ਔਰ ਉਹਨਾਂ ਦੇ ਬੜੇ ਸਾਰੇ ਫਲੋਸ ਵੀ ਹੋਣਗੇ ਕਿਉਂ ਨਹੀਂ ਹੋਣਗੇ ਇਨਸਾਨ ਹੈ ਕੋਈ ਰੱਬ ਥੋੜੀ ਹੈ ਮਹਾਤਮਾ ਗਾਂਧੀ ਜੀ ਠੀਕ ਹੈ ਨੀ ਲੇਕਿਨ ਅੱਜ ਜੇ ਅਸੀਂ ਗੱਲ ਇਹ ਕਰਨ ਲੱਗ ਪਏ ਨਾ ਕਿ ਸਾਰਾ ਕੁਛ ਅੱਜ ਦੇ ਦੌਰ ਚ ਇੱਕ ਬੜਾ ਡਿਫਰੈਂਟ ਜਿਹਾ ਆਉਣ ਲੱਗ ਪਿਆ ਕਿ ਅਸੀਂ ਜਿਹੜਾ ਮੋਦੀ ਸਾਹਿਬ ਨੇ ਕੀਤਾ ਸਭ ਕੁਛ ਇਹਨਾਂ ਨੇ ਕੀਤਾ ਵੀ ਸਭ ਇੰਡੀਆ ਏਦਾਂ ਲੱਗਦਾ ਵੀ ਇੰਡੀਆ ਪੈਦਾ ਹੀ 2014 ਤੋਂ ਬਾਅਦ ਹੋਇਆ ਵੀ ਜੋ ਕੀਤਾ ਮੋਦੀ ਸਾਹਿਬ ਨੇ ਕੀਤਾ ਮੋਦੀ ਸਾਹਿਬ ਨੇ ਬੜੇ ਚੰਗੇ ਕੰਮ ਕੀਤੇ ਨੇ ਮੈਂ ਉਹਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਆਰਟੀਕਲ 370 ਖਤਮ ਕਰਨਾ ਟ੍ਰਿਪਲ ਤਲਾਕ ਖਤਮ ਕਰਨਾ ਫੋਰਨ ਪਾਲਿਸੀ ਕਿਆ ਕਮਾਲ ਦੀ ਬਣਾਈ ਹੈ ਐਸ ਜੈਸ਼ੰਕਰ ਸਾਹਿਬ ਬ੍ਰਿਲੀਅੰਟ ਗਾਇ ਔਰ ਸਰਜੀ ਲੈਵਰੋਵ ਨੇ ਬੜੀ ਤਾਰੀਫ ਕੀਤੀ ਮਤਲਬ ਅਮਰੀਕਾ ਤੋਂ ਵੀ ਤਾਰੀਫ ਲੈ ਰਹੇ ਨੇ ਅਮਰੀਕਾ ਦੇ ਯੂਐਸ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਉਹਨਾਂ ਨੂੰ ਜੈ ਜੈ ਕਰਕੇ ਗੱਲ ਕਰਦੇ ਨੇ ਔਰ ਇਹ ਉਹਨੂੰ ਟੋਨੀ ਟੋਨੀ ਕਰਕੇ ਗੱਲ ਕਰਦੇ ਨੇ ਇੱਕ ਦੋਨਾਂ ਦੀ ਦੋਸਤੀ ਕਮਿਸਟਰੀ ਮਿਊਨਿਕ ਸਿਕਿਉਰਿਟੀ ਕਾਨਫਰੰਸ ਤੇ ਨਜ਼ਰ ਆ ਰਹੀ ਸੀਗੀ ਹਰ ਜਗ੍ਹਾ ਨਜ਼ਰ ਆਉਂਦੀ ਹੈ ਔਰ ਉਧਰੋਂ ਰਸ਼ੀਆ ਦੇ ਫੋਰਨ ਮਿਨਿਸਟਰ ਦੁਨੀਆ ਚ ਇੱਕ ਵਾਹਿਦ ਸ਼ਖਸ ਹੋਏਗਾ ਜਿਹਨੂੰ ਰਸ਼ੀਆ ਦਾ ਫੋਰਨ ਮਿਨਿਸਟਰ ਤੇ ਅਮਰੀਕਾ ਦਾ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਦੋਨੋਂ ਹੀ ਤਾਰੀਫ ਕਰ ਰਹੇ ਨੇ ਕਿਆ ਬਾਤ ਹੈ ਸਭ ਠੀਕ ਹੈ ਲੇਕਿਨ ਸਭ ਕੁਝ ਤੁਸੀਂ ਕਹਿ ਦੋ ਵੀ ਮੋਦੀ ਸਾਹਿਬ ਨੇ ਬਣਾ ਦਿੱਤਾ ਇਸ ਕੰਟਰੀ ਨੂੰ ਐਸਾ ਨਹੀਂ ਹੈ ਇਹਦੀ ਇੱਕ ਫਾਊਂਡੇਸ਼ਨ ਰੱਖੀ ਗਈ ਸੀ 1947 ਤੋਂ ਪਹਿਲਾਂ ਇਹ 5000 ਸਾਲ ਦੀ ਹਿਸਟਰੀ ਹੈ ਇਸ ਕੰਟਰੀ ਦੀ ਠੀਕ ਹੈ ਸੋ ਔਰ ਮਹਾਤਮਾ ਗਾਂਧੀ ਜੀ ਜਿਹੜੀ ਕੰਟਰੀਬਿਊਸ਼ਨ ਆ ਉਹਨੂੰ ਮੋਦੀ ਸਾਹਿਬ ਕੈਨੋਟ ਟੇਕ ਅਵੇ ਦੈਟ ਮੋਦੀ ਸਾਹਿਬ ਇਜ਼ ਡੂਇੰਗ ਗੁੱਡ ਔਨ ਹਿਸ ਓਨ ਆਪਣੇ ਚ ਕਈ ਚੰਗੇ ਕੰਮ ਨੇ ਪਰ ਮਹਾਤਮਾ ਗਾਂਧੀ ਜੀ ਤੁਸੀਂ ਕਹੋ ਹੁਣ ਅੱਜ ਇੱਕ ਜਿਹੜੇ ਮੋਦੀ ਸਾਹਿਬ ਦੇ ਸਪੋਰਟਰਸ ਨੇ ਉਹਨਾਂ ਦਾ ਜ਼ੋਰ ਲੱਗਿਆ ਹੋਇਆ कि महात्मा गांधी जी कुछ नहीं है, ठीक है नहीं। तो मैं एक गल मैं इतने जरूर कहना चाहना है कि महात्मा गांधी जी देखो जदों हुण मैं गल्लां करांगा तो महात्मा गांधी भी इंसान ने, बहुत खराब चीजा ने, सम ऑफ द हॉरिबल थिंग्स कैन बी एट्रीब्यूटेड टू महात्मा गांधी, हॉरिबल थिंग्स, यस इंसान है, कोई रब थोड़ी है, लेकिन जो कमाल उन्होंने किया है वो फिर आज मेरा टाइम निकल जाना है, हुण मैं कल गल करांगे जी, कल इससे गल करांगे, ठीक है अश्विनी, तो सारा टाइम इससे निकल जाएगा, कल गल कर लांगे इस बारे में। इन्नी गल जरूर, हाँ मैं मस्जिद जाने लई भी कहना, क्यों नहीं कहांगा, मैं रोजे खुद भी रखे, मस्जिद भी जाओ, सिनेगोग भी जाओ, मैं महात्मा बुद्ध जी की गल्लां सुनिया, क्या बात है, मैं किसी बुद्धिस्ट नूं इत्थे कुछ, फिर तुहानूं लगता है जे मैं कहना मस्जिद जाओ तो शायद मैं जी मुस्लिम कम्यूनिटी मेरी फेवरेट है, मैं उन्हें खुश करने की कोशिश करदा, ऐसा कुछ नहीं है, ठीक है। मैं बुद्धिज्म की बड़ी गल करदा इत्थे, महात्मा बुद्ध जी की किन्नी चीजा की गल करदा, लेकिन मैं इत्थे बुद्धिस्ट किन्ने सानू सुनदे होणगे, मैं किसी बुद्धिस्ट नूं मिलिया ही नहीं अज तक, आई हैव नेवर मैट अ गाय हू बिलोंग्स टू बुद्धिज्म, ठीक है। मेरे को अच समय नहीं है, गल्लां तुहाडियां बहुत इंपॉर्टेंट है, कॉलर्स भी बड़े वेट कर रहे हैं, क्योंकि चड्डा साहब नाल गल करनी बड़ी जरूरी है, सौरभ चड्डा जी साडे सैगमेंट दे स्पॉन्सर ने, मैं उन्होंने लै लवां, इहदे बारे कल जिहड़ी डिस्कशन जारी रखांगे। सर मैं तो कहना सब सब नाल प्यार पाओ, सब दे नाल, असीं क्रिसमस की सैलीबरेशन साडे घर दे विच, इक दिन मैं ऑन द ईयर कहा सीगा कि साडे घर च चार क्रिसमस ट्री ने, वाइफ ने पिछों इशारा किया, पता नहीं कहिंदे पंज या छे ने जी, तुहानूं करदा एक दो होर इधर भी लगे हुए ने, ठीक है, क्रिसमस भी मनाओ, दिवाली मनाओ, हुण रमदान आ रही हो मनाओ, अपने गुरपुरब मनाओ, ज्यूश कम्यूनिटी नाल भी मिलो, गो टू सिनेगॉग्स एज वेल, गो मीट पीपल, एक तरीका है लोगों नाल प्यार वधाउण दा, ठीक है। मैं ये गल करदा और बिल्कुल करांगा, मैं जिहड़ी अपनी गल करांगा मैं बिल्कुल उत्ते स्टैंड भी करांगा, एंड वी कैन टॉक अबाउट महात्मा गांधी जी एंड मीटिंग डिफरेंट रिलीजियंस एंड सेलिब्रेटिंग डिफरेंट रिलीजियंस टुमारो, कल इत्थे गल जारी रखांगे, ठीक है, कल दे शो दे विच मैं जरूर गल करांगा। एंड इफ यू हैव एनीथिंग अगेंस्ट महात्मा गांधी ब्रिंग इट अप, ही मस्ट हैव डन मैनी हॉरिबल थिंग्स, ही मस्ट हैव डन, आई एग्री टू दैट, बट बहुत चंगीआं चीजां भी असीं महात्मा गांधी जी तो सीख सकते हैं, एल्बर्ट आइंस्टाइन तो गलतियां भी होईआं होणगीआं, बट अ ब्रिलियंट गाय है, ठीक है। सॉरी मैं ज्यादा नहीं कर सकांगा क्योंकि मेरे कॉलर्स भी टेक्स्ट बहुत आ रहे हैं मैनू कि सानू ऑन द एयर लो, कॉलर भी इंतजार कर रहे हैं सारे, बट सौरभ चड्डा साहब के भी बड़े अपने फैन ने, सो चड्डा साहब के भी जी फैन क्लब है, चड्डा साहब फैन क्लब वो भी इंतजार कर रहे हैं कि कदों सौरभ चड्डा जी आएंगे, क्योंकि हर मंगलवार उन्होंने भी इंतजार होंगे। चड्डा साहब थोड़ा वाई मीडिया ग्रुप के बहुत बहुत स्वागत है, वॉम वेलकम सर
जी, थैंक यू वेरी मच युधवीर जी और सारे लिसनर्स, नमस्कार, सत श्री अकाल और आदाब।
चड्डा साहब थोड़ा बहुत बहुत स्वागत है, मैं इतने जरूर जिक्र कर दूंगा कि जदों गल आए फाइनेंशियल प्लानिंग दी, फाइनेंशियल फ्रीडम दी, पैसे दी गल आवे तो ऑलवेज रिमेंबर सौरभ चड्डा। चड्डा साहब थोड़ा बहुत बहुत स्वागत है और मैं चाहांगा कि अज पहला फोन नंबर दे दूंगा जरा मैं चड्डा साहब का, फिर सवाल पूछता, 416-350-55 नंबर फिर नोट करो, 416-350-55। चड्डा साहब मैं अज तुहानू पुछना चाहना है कि किसी इंडिविजुअल वास्ते यह पॉसिबल है कि साल दी $1 million, अज मैं वड्डा नंबर लै दिता, $1 million साल दी इनकम हो सकती है सर किसी दी?
जी जगवीर जी देखो, बड़े सारे लोग जड़े है सोचते है कि जो $1 million है ना वे टू मच इनकम है ना, जो कि नॉर्थ अमेरिका दे विच तुहानू मिलियन तो ज्यादा लोग मिल जाएंगे जो $1 million तो उपर इनकम कमाते हैं है ना, लेकिन मेजोरिटी चा हमेशा देखा कि अमाउंट बड़ा अपा बिग समझते और लगता है कि शायद कभी पॉसिबल नहीं है। देखो ये तीन साइड है ना, पहली गल ऐ फॉर श्योर होगी जब मिलियन बंदे तो ज्यादा लोग करते नहीं $1 million की इनकम तो एड्डी भी कोई बड़ी बिग डील नहीं होगी, जब मिलियन बंदा माउंट एवरेस्ट से जा चुका है तो फिर एड्डी भी कोई बिग डील नहीं है, कोई भी बंदा थोड़ी प्रिपरेशन जा ही सकता है ना, या तो है ना बड़े रेयर लोगों ने किया है, या इलॉन मस्क ने जो किया हर कोई कर सकता है शायद नहीं, एक कोई एग्जाम्पल है ना। तो देखो ये तीन साइड है, एक है लॉजिकल साइड मैथमेटिकल साइड होगी, एक होगी इमोशनल साइड और एक होगी फाइनेंशियल साइड, तीन चीजें है। बड़ा कॉमन है किसी बंदे ले भी कहना कि यार मेरी फैमिली च नहीं किसी ने $1 million कमाया, ना ही मेरे को उस लेवल की एजुकेशन है, ना ही मेरे को एक्सपीरियंस है, मैंने पता ही नहीं करना की है, किदा करांगा, जो करना भी होगा मैनू आइडिया नहीं है ना। लेकिन जिन्हें भी लोगों ने किया ना वह सारे क्वेश्चन के थ्रू निकल के गया, उन्होंने भी दिमाग चाहिए थी यार मेरी फैमिली किसी ने अज तक $1 million नहीं कमाया, ना मेरे को एजुकेशन है, ना एक्सपीरियंस है, करना किदा, पहुंच ही नहीं सकते, मेरा गोल ही नहीं है ना, या इट इज नॉट गोइंग टू वर्क फॉर मी, जो मैं माइंड बता भी ना गल बननी नहीं, सारे कोई नहीं है बारे इना सोचना, इट डजन इवन मेक सेंस, मैं यार बेसमेंट के रहना, मेरे मंथली खर्चे नहीं पूरे हो रहे, तुम गल कर रहे हो कि $1 million का इनकम हो सकती कि नहीं हो सकती है ना, हले भी लगता कि मैंने मेरी सिचुएशन मेरे मंथली मैं ग्रोसरी महंगी लग रही है और तुम कह रहे हो कि यार $1 million से भी पहुंचा जा सकता, हाउ डज दैट इवन मेक सेंस। अच्छा बड़े सारे लोग की नहीं यार, अच्छा जरूरत भी नहीं है, करना भी की है मिलियन डॉलर कमा के, है ना। मैं तो यार सोशल सर्विस, मैं तो सोसाइटी नू हेल्प करना करना बस। लेकिन मैं युद्धवीर जी इन्ना मैंने पता है, जे बंदा मिलियन डॉलर जब तुम कमाओगे ना सोसाइटी नू ज्यादा हेल्प कर सकते हो। एक बंदा ऐसे 30,000 डॉलर कमांदा, एक मिलियन कमांदा, दोनों ही सोसाइटी नू हेल्प करना चाहते हैं। हू डू यू थिंक कैन हेल्प बेटर सोसाइटी नू? ऑफ कोर्स जे बंदे दी इनकम है ना, जो भी करना तुसी पवा तेरा मनी च इंटरेस्ट ना हो, जो भी तुसी करना चाहते हो बेटर ही होने वाली है ना। तो यह बड़ा इंपॉर्टेंट है फिगर आउट करना कि मिलियन डॉलर तक पहुंचा कितना जा सकता है। क्यों इंपॉर्टेंट है फिगर आउट करना? क्योंकि इट इज फ्री टू फिगर आउट, आज की दुनिया च फ्री है फिगर आउट करना कि मिलियन डॉलर की इनकम कितना क्रिएट होती। फ्री है नहीं कि कोई एजुकेशन लेनी पैनगी या बड़ा कितने कोई कोर्सेज खरीदने पैनगे, फ्री च एक परसन अंडरस्टैंड कर सकता हाउ टू गेट टू मिलियन डॉलर, है ना। यू नीड टू मेक श्योर कि देखो तुम मेक श्योर करना चाहिए कि वेन फैमिली नीड मनी, मनी इज इन अ बैंक अकाउंट। When you want to treat your old parents, money is in a bank account. कोई बीमार हो गया, कोई मेजर हेल्थ इश्यू हो गया, वेट नहीं कर रहे, 7 महीने से वेटिंग चल रही है, मैं यार अमेरिका तो जाकर ट्रीटमेंट करा लूंगा, फिर तो मनी इन द बैंक अकाउंट, है ना। इट विल चेंज सो मेनी थिंग। अच्छा लॉजिकल साइड क्विकली गल करते हैं, मैथमेटिकली साइड की है। पहली चीज मिलियन डॉलर कमाना कितना कमावेंगे, सेल्स कमा सकते हो, किसी भी काम कर सकते हो, सेल्स जा सकते हो, रियल स्टेट से जा सकते हो, IT कंसल्टेंट हो सकते हो, डॉक्टर हो सकते हो, फ्रेंचाइजी ला सकते हो, रेस्टोरेंट हो सकते हो, कुछ भी कर सकते हो। हूँ मैथमेटिकल साइड जी एक एग्जाम्पल लेने लैसे सेल्स की गल करिए। अच्छा जे बंदे ने सेल्स से जाना है, हूँ युद्धवीर जी देखो मैं एक ही जॉब की है लाइफ से, फर्स्ट एंड लास्ट मैं कंपनी लिए काम करता सीगा, मैं रॉजर सेलफोन सेल करता सीगा, $20 मिलता सीगा एक सेलफोन सेल करने, मैं अर्ली 20 से एक ही जॉब की थी, मेरी फर्स्ट और लास्ट जॉब है। हूँ जब मैं मिलियन डॉलर कमाना हूँ उस जॉब के क्या पॉसिबल सीगा, 50,000 सेलफोन साल का सेल करता फिर कितने जाके मिलियन डॉलर बनना सीगा। इवन दो मैं अपनी जॉब चाह रहा नंबर वन गाय इन द कंट्री फॉर माई कंपनी फॉर सेलिंग सेलफोन, नंबर वन होने के बावजूद मिलियन डॉलर तक पहुंच ही नहीं सकता क्योंकि 365 दिन 50,000 सेल्स कितना करोगे, पॉसिबल ही नहीं है। उसी जो मिलियन डॉलर तक पहुंचना तुम कितना फिगर आउट करोगे कि चलो यार मैं कोई ऐसे मैं की सेल करा, मेरी हजार एक एग्जाम्पल लेने, $1,000 की मेरी कमीशन होनी चाहिए पर सेल, मैं कारा सेल करा या मैं कुछ भी सेल करा, मैं $1,000 पर सेल कमीशन चाहिए है। हूं तुम महीने दिया 83 सेल्स, ए मैथ की गल कर रहे हैं, 83 सेल्स चाहिए महीने दिया कि 83,000 डॉलर महीना बने ताकि साल के एंड जरा मिलियन डॉलर बन जाए। हूं एक परसन कहता कि यार पता नहीं 83 सेल्स पॉसिबल भी है, डिफिकल्ट, मैं तो थक जावगा इन सेल्स करता रहा $1,000 वास्ते। फिर तुम की कर सकते हो, तुम की किया कहते चलो मैं सेल्स परसन हायर कर देना, मेरी जो $1,000 की कमीशन होगी $750 उन्होंने दे दूंगा, मैं $250 मैं अपना कट रख लांगा। हूँ ज्यादा सेल्स चाहिए एक्चुअली क्योंकि कट सिर्फ $250 से, हूँ 332 सेलां चाहिए, पहले 83 चाहिए थी महीने दी, हूँ 332 चाहिए। तुम की करोगे, 5 बंदे हायर कर लोगे तो फिर सिर्फ 66 सेलां चाहिए, वह भी अलग डिफिकल्ट है, 10 बंदे हायर कर लो तो 33 सेलां चाहिए, 20 बंदे हायर कर लोगे तो 16 सेलां दिन दिया चाहिए, 40 बंदे हायर कर लोगे तो 8 दिन दिया सेल्स जो कि पॉसिबल है, मिलियन डॉलर से पहुंच जाओगे। बेसिकली की है मैथमेटिकली कैलकुलेट कर रहे हैं, किता 40 बंदे भी हायर करते डेली की 8 सेलां हर सेल्स परसन कर रहे हैं, मिलियन डॉलर बन जाना और तुम सैल भी नहीं कर रहे इस पॉइंट से, तुम सैल करना भी छड़ता है, बंदे कर रहे हैं 40 रियल्टर है, वो 25,000 डॉलर की लैसे उन्होंने एवरेज कमीशन है, एक परसन हेल्प करता मिलियन डॉलर का घर बाय कर 25,000 डॉलर की कमीशन है। इनू पता होना चाहिए मैंने 40 सेलां चाहिए पूरे साल के, 40 सेलां करा तो मैं मिलियन डॉलर से पहुंच जाऊंगा। अच्छा अगर यार 40 नहीं हो सकती है, मैं 20 कर सकता, देन हेल्प पीपल टू बाय, वो लोगों को जन्म 2 मिलियन डॉलर तक घर चाहिए 20 सेलां चाहिए। अच्छा जो वो भी नहीं करनी है तो तुम रियल्टर के नाल सेटअप कर लिया कि चल यार मेरे क्लाइंट होंगे स्प्लिट करांगे, तुम घुमाओगे फिराओगे 50% मेरा 50% तेरा, भाई 4 एजेंट रखते हैं साल दिया 10 सेलां, 4 एजेंट ने साल से पूरे साल से 10 लोगों भी 2 मिलियन का घर दवाया मिलियन डॉलर बैठे बैठाए, तुम कि जा भी नहीं रहे बैठे बैठे बन गया। तुसी कंसल्टेंट है $150 पर आवर चार्ज कर दो, इंजीनियर हो IT हो, तुसी अपनी कंसल्टेंसी सेटअप करती कि यार $75 मैं कट रखांगा, यू कैन गेट टू $1 मिलियन। तुसी रेस्टोरेंट खोल लिया, कोई बिजनेस खोल लिया, कोई स्टोर खोल लिया, फ्रेंचाइजी खोल ली, तुहानू डेली दी $10,000 की सेल चाहिए, 27% प्रॉफिट चाहिए, $2,700 जो डेली का प्रॉफिट बन रहा है बिजनेस $1 मिलियन तो पहुंच गए। मैथमेटिकली सोचना पड़ेगा, जो मैथमेटिकली नहीं सोचोगे कभी सेंस ही नहीं बनेगी, लगेगा टू मच मनी है। रियलिटी $1 मिलियन इज नॉट टू मच मनी, आस्क टू द पीपल हु आर मेकिंग मोर देन दैट। दूजी चीज आ जाती है, ऐसा होगी मैथमेटिकली वो कैलकुलेशन चाहिए, दूजी चीज है इमोशनल बिलीफ भी है कि नहीं है यार इदा कि मैं $1 मिलियन कमा लगा, कोई मजाक है किदा पॉसिबल है? मैं पिछले 5-10 सालों तो मेरी $3,000 की इनकम चलती थी महीने की, $1 मिलियन कि बिलीफ सिस्टम रोक रहे हैं, लिमिटिंग बिलीफ आ गए। ਯਾਰ ਮੇਰਾ ਸਰਕਲ ਚ ਮੇਰਾ ਨੇਬਰ ਫੈਮਿਲੀ ਫਰੈਂਡ ਜਿਹਦੇ ਨਾਲ ਵੀ ਮੈਂ ਗੱਲ ਕਰਦਾ ਉਹ ਕਹਿੰਦਾ ਯਾਰ ਕੀ ਗੱਲਾਂ ਕਰ ਰਿਹਾ ਮਜ਼ਾਕ ਕਰ ਰਿਹਾ ਤੂੰ ਦਸ ਮਿਲੀਅਨ ਡਾਲਰ ਬੰਦਾ ਭਾਵੇਂ ਤੁਹਾਡੀ ਫੈਮਿਲੀ ਹੋਏ ਤੁਹਾਡਾ ਪੇਰੈਂਟਸ ਕਿਉਂ ਨਾ ਕਹਿ ਰਹੇ ਹੋਣ ਤੁਹਾਨੂੰ ਤੁਹਾਡੇ ਯਾਰ ਦੋਸਤ ਕਿਉਂ ਉਹਨਾਂ ਦੀ ਗੱਲ ਨਹੀਂ ਸੁਣਨੀ ਹੁੰਦੀ ਇੱਥੇ ਆਪਣਾ ਪਰਸਪੈਕਟਿਵ ਚੇਂਜ ਕਰਨਾ ਕਿ ਜਿਹੜੇ ਬੰਦੇ ਮੈਨੂੰ ਕਹਿ ਰਹੇ ਕਿ ਨਹੀਂ ਪੋਸੀਬਲ ਹੈ ਤਾਂ ਖੁਦ ਨਹੀਂ ਆਨ ਕਰ ਰਹੇ ਉਹਨਾਂ ਨੇ ਤਾਂ ਕਹਿਣਾ ਹੀ ਹੈ ਕਿ ਨਹੀਂ ਪੋਸੀਬਲ ਆਪਾਂ ਪੇਰੈਂਟਸ ਕਿਉਂ ਨਾ ਆਪਣਾ ਪ੍ਰੋਸਪੈਕਟਿਵ ਚੇਂਜ ਕਰਨਾ ਆਪਣੇ ਬਿਲੀਫ ਲਿਮਿਟਿੰਗ ਬਿਲੀਫ ਨੂੰ ਚੇਂਜ ਕਰਨਾ ਔਰ ਜ਼ਰੂਰੀ ਹੈ ਜਿਸ ਬੰਦੇ ਨੇ ਵੀ ਅੱਜ ਤੱਕ ਕੀਤਾ ਅਚੀਵ ਉਹ ਉਦਾਂ ਹੀ ਕੀਤਾ ਜੇ ਤੁਸੀਂ ਜੋਬ ਤੋਂ ਵੀ 60,000 ਦੀ ਜੋਬ ਤੋਂ $1,00,000 ਤੇ ਗਏ ਹੋ ਪਿਛਲੇ 5 ਸਾਲਾਂ ਚ ਪੁੱਛੋ ਨਾ ਆਪਣੇ ਆਪ ਨੂੰ ਕਿੱਦਾਂ ਅੱਗੇ ਵੱਧ ਗਏ ਕਿਉਂਕਿ ਐਫਰਟ ਪਾਏ ਸੀਗੇ ਨੌਲੇਜ ਅਕਵਾਇਰ ਕੀਤੀ ਸੀ ਕੁਛ ਸਮਝਿਆ ਸੀਗਾ ਪ੍ਰਮੋਸ਼ਨ ਲੈ ਲਈ ਸੀਗੀ ਇੱਦਾਂ ਹੀ ਤਾਂ ਚੀਜ਼ਾਂ ਹੁੰਦੀਆਂ ਮਿਲੀਅਨ ਡਾਲਰ ਵੀ ਉਦਾਂ ਹੀ ਹੋ ਜਾਏਗਾ ਮਿਲੀਅਨ ਤੋਂ ਜ਼ਿਆਦਾ ਵੀ ਹੋ ਜਾਏਗਾ ਅਗੇਨ ਪਹਿਲੇ ਮੈਥਮੈਟੀਕਲੀ ਵਰਕ ਕਰਨਾ ਦੂਜਾ ਤੁਹਾਡੇ ਪ੍ਰੋਸਪੈਕਟਿਵ ਬਿਲੀਫ ਸਿਸਟਮ ਚੇਂਜ ਹੋਣਾ ਚਾਹੀਦਾ ਜੇ ਬਿਲੀਫ ਹੀ ਨਹੀਂ ਹੈਗਾ ਫਿਰ ਤਾਂ ਕਦੀ ਨਹੀਂ ਆਉਣ ਵਾਲਾ ਉਹ ਗਰੰਟਿਡ ਹੈ ਐਂਡ ਤੀਸਰੀ ਚੀਜ਼ ਅੱਗੇ ਫਾਈਨੈਂਸ਼ੀਅਲ ਉਹਦੀ ਮੈਨੇਜਮੈਂਟ ਹੋਣੀ ਚਾਹੀਦੀ ਹੈ ਇਨਵੈਸਟਮੈਂਟ ਵੀ ਹੋਣੀ ਚਾਹੀਦੀ ਜਿਹੜਾ ਤੁਸੀਂ ਪੈਸਾ ਕਮਾ ਰਹੇ ਹੋ ਇੱਕ ਦਿਨ ਕੀ ਯਾਰ ਇਹ ਤਾਂ ਠੀਕ ਹੈ ਬਿਜ਼ਨਸ ਚੱਲ ਰਿਹਾ ਮੇਰੀ ਇਨਕਮ ਆ ਰਹੀ ਹੈਗੀ ਮੇਰੇ ਬਿਲੀਫ ਵੀ ਠੀਕ ਹੈ ਲੇਕਿਨ ਹੁਣ ਮੈਂ ਇਨਵੈਸਟਮੈਂਟ ਇੱਦਾਂ ਕਰਦੇ ਨਹੀਂ ਮੈਨੂੰ ਇਨਵੈਸਟਮੈਂਟ ਤੋਂ ਮਿਲੀਅਨ ਡਾਲਰ ਸਾਲ ਦਾ ਮੈਂ ਨਹੀਂ ਵੀ ਕੰਮ ਕਰਾਂਗਾ ਮੇਰੇ ਲਈ ਸੇਲਸ ਪੀਪਲ ਵੀ ਕੰਮ ਨਹੀਂ ਕਰਨਗੇ ਫਿਰ ਵੀ ਮਿਲੀਅਨ ਡਾਲਰ ਕਮਾਉਣਾ ਉਹਦੇ ਲਈ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਅੱਛਾ ਇਨਵੈਸਟਮੈਂਟ ਇਨਵੋਲਵ ਹੋਣਾ ਜ਼ਰੂਰੀ ਹੈ ਜ਼ਰੂਰੀ ਨਹੀਂ ਫਾਈਨੈਂਸ਼ੀਅਲ ਐਡਵਾਈਜ਼ਰ ਜਿਹਦੇ ਵਿੱਚ ਇੱਕ ਐਗਜ਼ਾਮਪਲ ਦਿੰਦਾ ਬੜੇ ਸਾਰੇ ਸਟਾਕ ਮਾਰਕੀਟ ਚ ਵੀ ਦੇਖੋ ਅਪ ਡਾਊਨਸ ਹੁੰਦੇ ਨੇ ਬੜੀਆਂ ਸਾਰੀਆਂ ਕੰਪਨੀਆਂ ਪਿਛਲੇ ਇੱਕ ਸਾਲ ਤੋਂ ਕਿੱਥੋਂ ਦੇ ਕਿੱਥੇ ਚੱਲ ਗਈਆਂ ਭਾਵੇਂ ਫੇਸਬੁੱਕ ਹੋਣ ਐਮਾਜ਼ਾਨ ਹੋਏ ਐਪਲ ਹੋਏ ਐਨਵੀਡੀਆ ਹੋਏ ਟੈਸਲਾ ਹੋਏ ਇੱਕ ਐਗਜ਼ਾਮਪਲ ਦੇਣਾ ਐਨਵੀਡੀਆ ਯੁਧਵੀਰ ਜੀ ਜਦੋਂ ਵੀ ਅਸੀਂ ਪੈਸੇ ਇਨਵੈਸਟ ਕਰਦੇ ਨੇ 40 ਸਾਲ ਦਾ ਬੰਦਾ ਲੈਸੇ ਇਨਵੈਸਟ ਕਰਦਾ ਆਪਣੀ ਰਿਟਾਇਰਮੈਂਟ ਲਈ ਜੇ 65 ਸਾਲ ਤੇ ਜਾ ਕੇ ਜੇ ਮੈਂ ਹਰ ਸਾਲ ਪੈਸੇ ਇਨਵੈਸਟ ਕਰੂੰਗਾ 7% ਦੇ ਹਿਸਾਬ ਨਾਲ 65 ਸਾਲ ਤੇ ਮੇਰੇ ਕੋਲ ਇੰਨੇ ਪੈਸੇ ਇਕੱਠੇ ਹੋ ਜਾਣਗੇ 25 ਸਾਲ ਦੀ ਜਰਨੀ ਹੈ ਜੇ ਕਿਸੇ ਬੰਦੇ ਨੇ ਲਾਸਟ ਈਅਰ ਐਨਵੀਡੀਆ ਦਾ ਸਟਾਕ ਖਰੀਦਿਆ ਹੁੰਦਾ ਨਾ ਪਿਛਲੇ 1 ਸਾਲ ਚ ਓਨੀ ਗਰੋਥ ਹੈ ਜਿੰਨੀ 25 ਸਾਲਾਂ ਚ ਇਨਵੈਸਟਮੈਂਟ ਆਉਂਦੀ ਹੈ 25 ਸਾਲ 1 ਸਾਲ ਜੇ ਕਿਸੇ ਨੇ ਇਨਵੈਸਟਮੈਂਟ ਕੀਤੀ ਹੁੰਦੀ ਹੈ ਇੱਕ ਕੰਪਨੀ ਨੀ ਐਸੀਆਂ ਤੁਹਾਨੂੰ 10-20 ਕੰਪਨੀਆਂ ਮਿਲ ਜਾਂਦੀਆਂ ਜੇ ਪਿਛਲੇ ਸਾਲ ਕਿਸੇ ਨੇ $100 ਇਨਵੈਸਟ ਕੀਤੇ ਹੁੰਦੇ 41 ਸਾਲ ਦੇ ਬੰਦੇ ਨੇ ਐਵਰੇਜ ਇਨਵੈਸਟਮੈਂਟ ਕੀਤੀ ਉਹ 65 ਸਾਲ ਤੱਕ ਵੇਟ ਕਰਾ ਕਿ ਇੱਕ ਦਿਨ ਮੇਰਾ $100 ਇੰਨੇ ਚ ਕਨਵਰਟ ਹੋ ਜਾਏਗਾ $700-800 ਚ ਕਨਵਰਟ ਹੋ ਜਾਏਗਾ ਵਰਸਿਸ ਕਿਸੇ ਨੇ ਲਾਸਟ ਈਅਰ ਇਨਵੈਸਟ ਕੀਤਾ ਸੀਗਾ ਉਹ 25 ਸਾਲ ਦੀ ਗਰੋਥ 1 ਸਾਲ ਚ ਆ ਰਹੀ ਹੈ ਲੇਕਿਨ ਮੈਂ ਨਹੀਂ ਕਹਿ ਰਿਹਾ ਕੀ ਚਾਂਸਿਸ ਸੀਗੇ ਕਿ ਤੁਸੀਂ ਉਹੀ ਸਟਾਕ ਚ ਇਨਵੈਸਟ ਕਰਦੇ ਉਸੀ ਕੰਪਨੀ ਚ ਕਰਦੇ ਸ਼ਾਇਦ ਨਹੀਂ ਕਰਦੇ ਪੁਆਇੰਟ ਹੈ ਇਨਵੋਲਵਡ ਹੈਗੇ ਆਰ ਯੂ ਦੈਨ ਇਨਵੋਲਵਡ ਪਤਾ ਵੀ ਹੈ ਹੋ ਕੀ ਰਿਹਾ ਦੁਨੀਆ ਦੇ ਵਿੱਚ ਇਹ 1-2-3 ਸਾਲਾਂ ਦੁਨੀਆ ਕਿੱਥੇ ਤੇ ਕਿੱਥੇ ਪਹੁੰਚ ਰਹੀ ਹੈ ਯੁਧਵੀਰ ਜੀ ਪਿਛਲੇ 2-3 ਮਹੀਨਿਆਂ ਚ ਕਿੰਨੇ ਮਿਲੀਨੀਅਰ ਦਾ ਦੁਨੀਆ ਕ੍ਰੀਏਟ ਹੋਇਆ ਕੈਨੋਟ ਇਵਨ ਟੈਲ ਯੂ ਕਿਉਂਕਿ ਫੈਕਟ ਨਹੀਂ ਹੈਗਾ ਮੈਨੂੰ ਪਤਾ ਕਿੰਨੀ ਮਨੀ ਕ੍ਰੀਏਟ ਹੋਈ ਹੈ ਪਿਛਲੇ 2-3-6 ਮਹੀਨੇ ਔਰ ਅਗਲੇ 2-3 ਸਾਲਾਂ ਜਿੰਨੀ ਹੋਣੀ ਹੈ ਇਟ ਵਿਲ ਕ੍ਰੀਏਟ ਅ ਮੇਜਰ ਗੈਪ ਔਨ ਦਿਸ ਪਲੈਨਟ ਅਰਥ ਵੈਲਥ ਮਿਡਲ ਕਲਾਸ ਨਹੀਂ ਜਾਂ ਤਾਂ ਪੂਅਰ ਕਲਾਸ ਹੋਣੀ ਹੈ ਤੇ ਜਾਂ ਰਿਚ ਕਲਾਸ ਹੋਣੀ ਹੈ AI is changing so many things. Apne finances nu better karna bada zaruri hai har person liye. Apne belief system nu better karna zaruri hai. Apna mathematics better karna zaruri hai. Teen cheezan kar lo. Jo bhi tada goal hai, you can get to the point. Aaj liye sirf inna hi Yudhvir ji. Thank you very much.
ਬੜਾ ਵਧੀਆ ਟੋਪਿਕ ਹੈ ਆਉਣ ਵਾਲੇ ਟਾਈਮ ਚ ਇੱਥੇ ਗੱਲਬਾਤ ਜਾਰੀ ਰਹੇਗੀ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ $1 million ਕਿਆ ਸਾਲ ਦੀ ਇਨਕਮ ਹੋ ਸਕਦੀ ਹੈ ਇਹਦੇ ਤੇ ਅੱਗੇ ਵੀ ਗੱਲ ਜਾਰੀ ਰੱਖਾਂਗੇ ਇਸ ਹਫ਼ਤੇ ਬਹੁਤ ਇੰਟਰਸਟਿੰਗ ਸਵਾਲ ਹੈ 416-350-55 416-350-55 ਸੌਰਭ ਜਿਹੜਾ ਸਾਹਿਬ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ 7:30 ਵਜੇ ਆਈ ਵਿਲ ਲੀਡ ਦ ਪ੍ਰੋਗਰਾਮ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
Apne vakhre te sutre lawazma de naal banao aftar da har pakwan khaas. ਇਹੋ ਨਹੀਂ ਜੀ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड मिसिसागा। डोंट मिस इट।
ਸਾਡੀ ਜਿੰਨਾ ਵੀ ਸੋਹਣਾ ਹੋ